Self-Driving School, 905-564-0085, Nosa Punch, 504, 0085, Holy City Truck Driving School. This is an Lennox, Chodi Chihi recorded ad break.
You are listening to WTOR 770 AM, Youngstown, Toronto.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटारियो में कोविड-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटारियो सरकार द्वारा जनहित में जारी।
कोविड-19 वैक्सीन है और आप?
मुझे कैसे पता चलेगा कि कोविड-19 वैक्सीन सुरक्षित हैं?
जब कुछ नया होता है तो सवाल होना सामान्य है। हम आपको ये बताना चाहते हैं कि हेल्थ कनाडा केवल उन वैक्सीनों को अधिकृत करता है जो सुरक्षित, प्रभावी और उच्चतम गुणवत्ता वाली होती हैं। कनाडा को दुनिया भर में उसके उच्च मानकों और कठोर वैक्सीन समीक्षा प्रक्रिया के लिए पहचाना जाता है। canada.ca/covidvaccine पर कोविड-19 वैक्सीनों के बारे में अधिक जानकारी प्राप्त करें। कनाडा सरकार की ओर से एक संदेश।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ, सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
हो नहीं, हुन आपा उना दी कैनडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब पुराना फर्नीचर स्टोर हुन अपना फर्नीचर कैनडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनडी लोकेशन 142 कैनडी रोड South Brampton Day. Call 905-874-7171.
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit navbhatiashyundai.com. Now 3 locations to serve you. This is Superfan Nav Bhatia. You are listening to 770 AM. For Hyundai, call Shah Ahmed. 416-817-2720.
घर कहीं भी लेना हो या हो बेचना,
तो हर कोई इनकी देता है मिसाल।
रियल स्टेट का कोई सवाल पीके सपरवाल, रियल स्टेट का कोई सवाल पीके सपरवाल।
रीमैक्स परफॉर्मेंस दे ब्रोकर पीके सपरवाल को फोन करो 647-299-4757।
योर सर्च एंड्स हियर।
अरे जब मंडे टू संडे एक से नहीं होते तो हम मंडे टू संडे एक सा खाना क्यों खाएं? बताओ।
Presenting Brar's Home Style Meal of the Day, just $6. You heard it right, Monday to Sunday, every day different meal. Chahe Brar's Evergreen Dal Makhni with steamed rice ho, ya Home Style Alu Gajar Matar Sabzi with Tawa Roti ho. अरे हाँ, काले चने पूरी हलवा तो मैं भूल ही गया। मंडे टू संडे होम स्टाइल मील ऑफ द डे सिर्फ $6 में, ओनली एट ब्रॉड्स एडवांस एंड डिक्सी, 905-799-1625।
टैक्स दे बर्डन तो कौन नहीं बचना चाहता। लीगल तरीके दे नाल ज्यादा तो ज्यादा टैक्स बचत करने लई और पीस ऑफ माइंड दे नाल रहने लई CPA CA अवनीश अग्रवाल नू 647-522-96 ते कॉल करो। पिछले 25 सालां दा तजुर्बा है, टैक्स और अकाउंटिंग दिया सिंसियर और प्रोफेशनल सेवावां देंगे CPA CA अवनीश अग्रवाल। कोई नवी कंपनी रजिस्टर करानी है या फिर एग्जिस्टिंग बिजनेस लई ऑनेस्ट और एक्सपीरियंस अकाउंटेंट दी भाल विच हो तो तुहानू टैक्स भरन दे नाल नाल बुककीपिंग, पेरोल और HST और बहुत सारियां होर सेवावां देंगे। ड्राइवर्स, ओनर ऑपरेटर्स या फिर सेल्फ एम्प्लॉयड हो तो चिंता दी कोई गल नहीं, ਅੱਜ ਹੀ ਤੁਸੀਂ ਕਾਲ ਕਰੋ ਅਵਨੀਸ਼ ਅਗਰਵਾਲ ਨੂੰ, ਉਹਨਾਂ ਕੋਲ ਬਹੁਤ ਵਧੀਆ ਪੈਕੇਜਸ ਅਵੇਲੇਬਲ ਨੇ। 647-5200-2296
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
ਪੀੜਾ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਅੱਗੇ ਫਿਰ ਬਹੁਤ ਬਹੁਤ ਸਵਾਗਤ ਹੈ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਹੁਣ ਉਸ ਖਬਰ ਦੀ ਗੱਲ ਕਰਦੇ ਹਾਂ ਜਿਹਦੀ ਚਰਚਾ ਨਾ ਸਿਰਫ ਸਾਰੇ ਇੰਡੀਆ ਦੇ ਵਿੱਚ ਕੀਤੀ ਜਾ ਰਹੀ ਹੈ ਬਲਕਿ ਦੁਨੀਆ ਭਰ ਦੇ ਵਿੱਚ ਇਸ ਖਬਰ ਦੀ ਚਰਚਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਸੀਂ ਗੱਲ ਕਰ ਰਹੇ ਹੈਗੇ ਹਾਂ ਉਹ ਕਹਾਣੀ ਦੀ ਜਿਸ ਦੀ ਸ਼ੁਰੂਆਤ ਹੋਈ ਸੀਗੀ ਇੱਕ ਬੰਬ ਥ੍ਰੈਡ ਤੋਂ, ਲੇਕਿਨ ਇਸ ਦੇ ਵਿੱਚ ਹੁਣ ਬਹੁਤ ਸਾਰੀਆਂ ਪੋਲੀਟੀਕਲ ਚੀਜ਼ਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹੈਗੇ ਹਾਂ ਕਿ ਸ਼ੁਰੂਆਤ ਇਹਦੀ ਹੋਈ ਸੀਗੀ ਕਿ ਜਦੋਂ ਮੁਕੇਸ਼ ਅੰਬਾਨੀ ਜੋ ਕਿ ਭਾਰਤ ਦੇ ਸਭ ਤੋਂ ਅਮੀਰ ਬਿਜ਼ਨਸ ਪਰਸਨ ਨੇ, ਉਹਨਾਂ ਦੇ ਘਰ ਦੇ ਬਾਹਰ ਇੱਕ ਗੱਡੀ ਮਿਲੀ ਸੀਗੀ ਜਿਹਦੇ ਵਿੱਚ ਬੰਬ ਥ੍ਰੈਡ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਸੀਗੀ। ਇਸ ਜਦੋਂ ਇਹ ਮਿਲੀ ਹੈ ਸਾਰੀਆਂ ਚੀਜ਼ਾਂ, ਇਹ 25 ਫਰਵਰੀ ਦਾ ਮਾਮਲਾ, 25 ਫਰਵਰੀ ਨੂੰ ਇਹ ਗੱਡੀ ਬਰਾਮਦ ਹੋਈ ਸੀਗੀ ਮੁਕੇਸ਼ ਅੰਬਾਨੀ ਦੇ ਘਰ ਐਂਟਲਾ ਦੇ ਬਾਹਰ, ਜੋ ਕਿ ਰਿਲਾਇੰਸ ਨੂੰ ਵੀ ਹੈੱਡ ਕਰਦੇ ਨੇ। ਲੇਕਿਨ ਬਾਅਦ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਦਰਮਿਆਨ ਪਤਾ ਲੱਗਾ ਕਿ ਜੋ ਇਸ ਗੱਡੀ ਦਾ ਮਾਲਕ ਹੈਗਾ ਉਹ ਬੜੇ ਹੀ ਭੇਦਪੂਰਨ ਹਾਲਾਤ ਦੇ ਵਿੱਚ ਉਸਦੀ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਗ੍ਰਿਫਤਾਰੀ ਕੀਤੀ ਸਚਿਨ ਵਾਜ਼ੇ ਜੋ ਕਿ ਸੀਨੀਅਰ ਮੁੰਬਈ ਪੁਲਿਸ ਅਫਸਰ ਨੇ। ਉਹਨਾਂ ਨੂੰ 13 ਮਾਰਚ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਰਿਲਾਇੰਸ ਨੇ ਕਿਹਾ ਕਿ ਉਹ ਕਾਫੀ ਕੌਨਫੀਡੈਂਟ ਨੇ, ਜੋ ਕੁਝ ਵੀ ਹੋ ਰਿਹਾ ਉਹਦੀ ਇਨਵੈਸਟੀਗੇਸ਼ਨ ਬੜੀ ਤੇਜ਼ੀ ਨਾਲ ਹੋਏਗੀ। ਜਦੋਂ ਸਚਿਨ ਵਾਜ਼ੇ, ਜਿਹਨੂੰ ਕਿ ਲਗਭਗ 16 ਸਾਲ ਤੱਕ ਮੁੰਬਈ ਪੁਲਿਸ ਤੋਂ ਬਾਹਰ ਬਰਖਾਸਤ ਕੀਤਾ ਗਿਆ ਸੀਗਾ, ਇਸ ਗੱਲ ਦੀਆਂ ਵੀ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਕਿ ਆਖਿਰਕਾਰ ਸਚਿਨ ਵਾਜ਼ੇ ਨੂੰ ਕਿਉਂ ਦੁਬਾਰਾ ਤੋਂ ਬਹਾਲ ਕੀਤਾ ਗਿਆ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਸਚਿਨ ਵਾਜ਼ੇ ਉਹ ਸ਼ਖਸ ਆ ਜਦੋਂ ਕਿ 90s ਦੇ ਵਿੱਚ ਬਹੁਤ ਸਾਰਾ ਮਾਫੀਆ ਦੇ ਖਿਲਾਫ ਉਸ ਸਮੇਂ ਦੀ ਮਹਾਰਾਸ਼ਟਰ ਸਰਕਾਰ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ, ਔਰ ਇਸ ਦਰਮਿਆਨ ਬਹੁਤ ਸਾਰੇ ਜਿਹੜੇ ਮਾਫੀਆ ਡੌਨ ਸੀਗੇ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਹੋਇਆਂ ਬੜੇ ਸਾਰੇ ਐਨਕਾਊਂਟਰ ਵੀ ਹੋਏ। ਸਚਿਨ ਵਾਜ਼ੇ ਇਹ ਮੁੰਬਈ ਪੁਲਿਸ ਦੇ ਉਹ ਅਫਸਰ ਸੀਗੇ ਜਿਨ੍ਹਾਂ ਨੇ 50 ਤੋਂ ਜ਼ਿਆਦਾ ਐਨਕਾਊਂਟਰਸ ਵੀ ਉਸ ਦੌਰ ਦੇ ਵਿੱਚ ਕੀਤੇ ਸੀਗੇ। ਹੁਣ ਇੱਕ ਐਨਕਾਊਂਟਰ ਐਸਾ ਹੋਇਆ ਜਿਸ ਦੇ ਵਿੱਚ ਕਿ ਇਹ ਦੱਸਿਆ ਗਿਆ ਕਿ ਉਹਨਾਂ ਦੇ ਖਿਲਾਫ ਕਈ ਤਰ੍ਹਾਂ ਦੇ ਐਲੀਗੇਸ਼ਨ ਵੀ ਲੱਗੇ, ਲੇਕਿਨ ਸਚਿਨ ਵਾਜ਼ੇ ਇਹਨਾਂ ਸਾਰਿਆਂ ਤੋਂ ਬਚ ਕੇ ਨਿਕਲਦੇ ਰਹੇ। ਲੇਕਿਨ ਉਸ ਤੋਂ ਬਾਅਦ ਇੱਕ ਮਾਮਲਾ ਐਸਾ ਵੀ ਸਾਹਮਣੇ ਆਇਆ ਜਿਹਦੇ ਵਿੱਚ ਕਿ ਸਚਿਨ ਵਾਜ਼ੇ ਨੇ ਇਹ ਦੱਸਿਆ ਸੀਗਾ ਕਿ 4 ਜਣੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਵਿੱਚੋਂ ਇੱਕ ਸੌਫਟਵੇਅਰ ਇੰਜੀਨੀਅਰ ਸੀਗੇ, ਹਾਲ ਹੀ ਦੇ ਵਿੱਚ ਦੁਬਈ ਤੋਂ ਵਾਪਸ ਆਏ ਸੀਗੇ, ਔਰ ਪੁਲਿਸ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ ਪੁਲਿਸ ਦੀ ਗੱਡੀ ਦਾ, ਔਰ ਇਹ ਸ਼ਖਸ ਜਿਹੜਾ ਉਹ ਫਰਾਰ ਹੋ ਗਿਆ। ਲੇਕਿਨ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗਾ ਕਿ ਉਹ ਜਿਹੜਾ ਸੌਫਟਵੇਅਰ ਇੰਜੀਨੀਅਰ ਜੋ ਦੁਬਈ ਤੋਂ ਵਾਪਸ ਆਇਆ ਸੀ ਉਹਨੂੰ ਮੁੰਬਈ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਸਚਿਨ ਵਾਜ਼ੇ ਜਿਹੜੇ ਸੀਗੇ ਉਹਨਾਂ ਦੇ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ। 2006 ਦੇ ਵਿੱਚ ਸਚਿਨ ਵਾਜ਼ੇ ਨੇ ਮੁੰਬਈ ਪੁਲਿਸ ਤੋਂ ਅਸਤੀਫਾ ਦੇ ਦਿੱਤਾ। 2007 ਦੇ ਵਿੱਚ ਸਚਿਨ ਵਾਜ਼ੇ ਜਿਹੜੇ ਨੇ ਉਹ ਸ਼ਾਮਿਲ ਹੋ ਗਏ ਸ਼ਿਵ ਸੈਨਾ ਦੇ ਵਿੱਚ। ਮਾਮਲਾ ਹਜੇ ਵੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਲੇਕਿਨ ਕੋਰੋਨਾ ਵਾਇਰਸ ਦੇ ਦਰਮਿਆਨ ਜਦੋਂ ਇਹ ਰਿਪੋਰਟ ਆਈ ਕਿ ਬਹੁਤ ਸਾਰੇ ਮੁੰਬਈ ਪੁਲਿਸ ਅਫਸਰ ਜਿਨ੍ਹਾਂ ਨੂੰ ਕੋਰੋਨਾ ਹੋ ਗਿਆ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਵੀ ਹੋਏ ਸੀਗੇ, ਸੋ ਕਈ ਜਿਹੜੇ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਡਿਊਟੀ ਵਾਸਤੇ ਬੁਲਾਇਆ ਗਿਆ। ਇਹਨਾਂ ਦੇ ਵਿੱਚੋਂ ਇੱਕ ਸੀਨੀਅਰ ਮੁੰਬਈ ਪੁਲਿਸ ਅਫਸਰ ਸਚਿਨ ਵਾਜ਼ੇ ਸੀਗੇ, ਔਰ ਉਹਨਾਂ ਨੂੰ ਬਹੁਤ ਅਹਿਮ ਰੋਲ ਕ੍ਰਾਈਮ ਬ੍ਰਾਂਚ ਦੇ ਵਿੱਚ ਦੇ ਦਿੱਤਾ ਗਿਆ। ਐਸਾ ਮੰਨਿਆ ਜਾਂਦਾ ਹੈਗਾ ਹੈ ਕਿ ਸਚਿਨ ਵਾਜ਼ੇ ਜਿਹੜੇ ਹੈਗੇ ਨੇ ਉਹ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਉਧਵ ਠਾਕਰੇ ਦੇ ਬੜੇ ਕਰੀਬੀ ਵੀ ਮੰਨੇ ਜਾਂਦੇ ਆ। ਯਾਦ ਰਹੇ ਕਿ ਇਹ ਉਹੀ ਸਚਿਨ ਵਾਜ਼ੇ ਸੀਗੇ ਜਿਨ੍ਹਾਂ ਨੇ ਕਿ ਲੀਡ ਕੀਤਾ ਸੀਗਾ ਰਿਪਬਲਿਕ TV ਦੇ CEO ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਨੂੰ ਵੀ। ਹੁਣ ਇਸ ਮਾਮਲੇ 'ਚ ਜਦੋਂ ਸਚਿਨ ਵਾਜ਼ੇ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਗ੍ਰਿਫਤਾਰੀ ਹੋ ਗਈ ਤੇ ਸਵਾਲ ਪਰਮਵੀਰ ਸਿੰਘ ਜੋ ਕਿ ਮੁੰਬਈ ਦੇ ਪੁਲਿਸ ਕਮਿਸ਼ਨਰ ਸੀਗੇ ਉਹਨਾਂ ਦੇ ਉੱਤੇ ਵੀ ਖੜੇ ਹੋਣੇ ਸ਼ੁਰੂ ਹੋ ਗਏ ਕਿ ਉਹਨਾਂ ਨੂੰ ਕਿਸ ਤਰ੍ਹਾਂ ਇਹ ਨਹੀਂ ਪਤਾ ਸੀਗਾ ਕਿ ਸਚਿਨ ਵਾਜ਼ੇ ਆਖਿਰਕਾਰ ਇੱਕ ਸੀਨੀਅਰ ਪੁਲਿਸ ਅਫਸਰ ਉਹਨਾਂ ਦੀ ਇਨਵੋਲਵਮੈਂਟ ਮੁਕੇਸ਼ ਅੰਬਾਨੀ ਨੂੰ ਧਮਕਾਉਣ ਦੇ ਵਿੱਚ ਜਾਂ ਗੱਡੀ ਦੇ ਵਿੱਚ ਬੰਬ ਰੱਖਣ ਦੇ ਵਿੱਚ ਹੈ। ਇਹ ਪਰਮਵੀਰ ਸਿੰਘ ਨੂੰ ਕਿਉਂ ਨਹੀਂ ਪਤਾ ਸੀਗਾ, ਔਰ ਇਸ ਮਾਮਲੇ ਦੇ ਉੱਤੇ ਜਦੋਂ ਟ੍ਰਾਂਸਫਰ ਕਰ ਦਿੱਤੀ ਗਈ ਮੁੰਬਈ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਦੀ, ਉਹਨਾਂ ਨੇ ਫਿਰ ਇੱਕ ਚਿੱਠੀ ਲਿਖੀ। ਪਰਮਵੀਰ ਸਿੰਘ ਨੇ ਚਿੱਠੀ ਲਿਖ ਕੇ ਮਾਮਲੇ ਨੂੰ ਇੱਕ ਨਵਾਂ ਮੋੜ ਦਿੱਤਾ। ਇਸ ਚਿੱਠੀ ਦੇ ਵਿੱਚ ਪਰਮਵੀਰ ਸਿੰਘ ਨੇ 8 ਪੇਜ ਦੀ ਚਿੱਠੀ ਹੈ, 25 ਪੁਆਇੰਟ ਉਹਨਾਂ ਨੇ ਹਾਈਲਾਈਟ ਕੀਤੇ ਆ, ਬਟ ਮੇਨ ਪੁਆਇੰਟ ਦੀ ਜੇ ਅਸੀਂ ਗੱਲ ਕਰੀਏ ਤੇ ਮੁੰਬਈ ਪੁਲਿਸ ਦੇ ਹਾਲ ਹੀ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਪੁਲਿਸ ਕਮਿਸ਼ਨਰ ਨੇ ਇਹ ਐਲੀਗੇਸ਼ਨ ਲਗਾਏ ਕਿ ਜਿਹੜਾ ਮਹਾਰਾਸ਼ਟਰ ਦੇ ਹੋਮ ਮਿਨਿਸਟਰ ਹੈ ਅਨਿਲ ਦੇਸ਼ਮੁਖ, ਉਹ ਪੁਲਿਸ ਅਫਸਰਸ ਨੂੰ ਇਹ ਕਹਿੰਦੇ ਸੀਗੇ ਕਿ ਮਹੀਨੇ ਦਾ 100 ਕਰੋੜ ਰੁਪਇਆ ਹਫ਼ਤਾ ਵਸੂਲੀ ਜਿਹੜੀ ਕੀਤੀ ਜਾਵੇ। 100 ਕਰੋੜ ਰੁਪਇਆ ਵਸੂਲੀ ਕਰਨ ਦੀ ਗੱਲ ਨਹੀਂ ਸੀ ਕਰਦੇ, ਬਲਕਿ ਹੋਮ ਮਿਨਿਸਟਰ ਅਨਿਲ ਦੇਸ਼ਮੁਖ ਇਹ ਵੀ ਬਕਾਇਦਾ ਦੱਸਦੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਵਸੂਲੀ ਕੀਤੀ ਜਾਵੇ। ਫੋਰ ਐਗਜ਼ਾਮਪਲ ਉਹਨਾਂ ਨੇ ਦੱਸਿਆ ਕਿ ਮੁੰਬਈ ਦੇ ਵਿੱਚ ਜੇ 1700 ਬਾਰਸ ਔਰ ਰੈਸਟੋਰੈਂਟ ਹੈਗੇ ਨੇ ਉਹਨਾਂ ਤੋਂ ਕਿੰਨਾ ਕਿੰਨਾ ਪੈਸਾ ਇਕੱਠਾ ਕੀਤਾ ਜਾਵੇ, ਔਰ ਬਾਕੀ ਸਾਰੇ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚੋਂ 40 ਕਰੋੜ ਇਕੱਠਾ ਕੀਤਾ ਜਾਏ, ਬਾਕੀ ਦਾ 60 ਕਰੋੜ ਕਿੱਦਾਂ ਇਕੱਠਾ ਕੀਤਾ ਜਾਏ, ਔਰ ਮਹੀਨੇ ਦੇ 100 ਕਰੋੜ ਰੁਪਏ ਦੀ ਇਹ ਐਕਸਟੋਰਸ਼ਨ ਵਸੂਲੀ ਇਹ ਕਿੱਦਾਂ ਕੀਤੀ ਜਾਵੇ, ਇਹ ਖੁਦ ਮੁੰਬਈ ਦੇ ਪੁਲਿਸ ਅਫਸਰਸ ਨੂੰ ਮਹਾਰਾਸ਼ਟਰ ਦੇ ਹੋਮ ਮਿਨਿਸਟਰ ਅਨਿਲ ਦੇਸ਼ਮੁਖ ਦੱਸਦੇ ਸੀਗੇ। ਇਹ ਚਿੱਠੀ ਬਾਹਰ ਆਉਣ ਤੋਂ ਬਾਅਦ ਇੱਕ ਸਿਆਸੀ ਤੂਫਾਨ ਖੜਾ ਹੋ ਗਿਆ, ਜਿਸ ਦੇ ਵਿੱਚ ਕਿ ਬੀਜੇਪੀ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਾਰਾਸ਼ਟਰ ਦੇ ਹੋਮ ਮਿਨਿਸਟਰ ਨੂੰ ਤੇ ਅਸਤੀਫਾ ਦੇਣਾ ਹੀ ਚਾਹੀਦਾ ਹੈ, ਬਲਕਿ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਜੋ ਕਿ ਸ਼ਿਵ ਸੈਨਾ ਸੁਪਰੀਮੋ ਨੇ ਇਸ ਵੇਲੇ ਉਧਵ ਠਾਕਰੇ, ਉਹਨਾਂ ਨੂੰ ਵੀ ਆਪਣੀ ਪੋਜੀਸ਼ਨ ਛੱਡ ਦੇਣੀ ਚਾਹੀਦੀ ਹੈ। ਇਸ ਮਾਮਲੇ ਦੇ ਉੱਤੇ ਅਸੀਂ ਦੱਸ ਦਈਏ ਕਿ ਜਿੱਥੇ ਐਨਸੀਪੀ ਲੀਡਰ ਸ਼ਰਦ ਪਵਾਰ, ਉਹਨਾਂ ਦਾ ਵੀ ਬਿਆਨ ਆਇਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਨਿਲ ਦੇਸ਼ਮੁਖ, ਅਸੀਂ ਇੱਥੇ ਜ਼ਰੂਰ ਜ਼ਿਕਰ ਕਰਦੇ ਕਿ ਅਨਿਲ ਦੇਸ਼ਮੁਖ ਵੀ ਐਨਸੀਪੀ ਵੱਲੋਂ ਹੈਗੇ ਨੇ। ਸੋ ਸ਼ਰਦ ਪਵਾਰ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ, ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਗਲਤੀ ਨਹੀਂ ਹੈ, ਹੋਮ ਮਿਨਿਸਟਰ ਦੀ ਇਹ ਪੁਲਿਸ ਵਾਲੇ ਗਲਤ ਗੱਲ ਜਿਹੜੀ ਉਹ ਇਸ ਵੇਲੇ ਕਰ ਰਹੇ ਨੇ। ਉਹਨਾਂ ਨੇ ਪਰਮਵੀਰ ਸਿੰਘ ਹੋਣਾ ਦੇ ਉੱਤੇ ਹੀ ਐਲੀਗੇਸ਼ਨ ਸ਼ਰਦ ਪਵਾਰ ਨੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੁਣ ਪਰਮਵੀਰ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ। ਪਰਮਵੀਰ ਸਿੰਘ ਨੇ ਮੰਗ ਕੀਤੀ ਹੈਗੀ ਹੈ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਡਿਟੇਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਉਧਰ ਬੀਜੇਪੀ ਔਰ ਸ਼ਿਵ ਸੈਨਾ ਦੇ ਵਿੱਚ ਆਪਸੀ ਲੜਾਈ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਜ਼ਿਆਦਾ ਵੱਧਦੀ ਨਜ਼ਰ ਆ ਰਹੀ ਹੈ। ਇਹਦੇ ਉੱਤੇ ਇੱਕ ਡਿਟੇਲ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਲਈ ਅਸੀਂ ਅੱਗੇ ਚੱਲ ਕੇ ਸਾਂਝੀ ਕਰਾਂਗੇ। ਅਗਲੀ ਵੱਡੀ ਖਬਰ ਵਾਸਤੇ ਅਸੀਂ ਸਿੱਧਾ ਹੁਣ ਮਹਾਰਾਸ਼ਟਰ ਤੋਂ ਪੰਜਾਬ ਵੱਲ ਰੁਖ ਕਰ ਰਹੇ ਹੈਗੇ ਹਾਂ। ਪੰਜਾਬ ਦੇ ਵਿੱਚ ਇਸ ਵੀਕਐਂਡ ਵੱਡੀ ਰੈਲੀ ਕੀਤੀ ਗਈ, ਜਿਸ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਇਸ ਰੈਲੀ ਨੂੰ ਲੀਡ ਕਰ ਰਹੇ ਸੀਗੇ। ਇਸ ਤੋਂ ਇਲਾਵਾ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਹੋਰ ਬਹੁਤ ਸਾਰੇ ਲੀਡਰਸ ਦੇ ਬਿਆਨ ਜਿਹੜੇ ਨੇ ਉਹ ਅਸੀਂ ਸੁਣੇ ਨੇ। ਦਿੱਲੀ ਤੋਂ ਜਰਨੈਲ ਸਿੰਘ ਵੀ ਇਹਦੇ ਵਿੱਚ ਸ਼ਾਮਿਲ ਸੀਗੇ, ਔਰ ਆਮ ਆਦਮੀ ਪਾਰਟੀ ਦੇ ਹੋਰ ਬਹੁਤ ਸਾਰੇ ਲੀਡਰਸ ਜਿਹੜੇ ਸੀਗੇ ਉਹ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਏ। ਕਿਸਾਨ ਮਹਾਂਪੰਚਾਇਤ ਦਾ ਇਸ ਨੂੰ ਨਾਮ ਦਿੱਤਾ ਗਿਆ ਸੀਗਾ। ਅਰਵਿੰਦ ਕੇਜਰੀਵਾਲ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਤੇ ਗੱਲ ਕੀਤੀ, ਪਰ ਜ਼ਿਆਦਾਤਰ ਬਿਆਨ ਸਿਆਸੀ ਰਹੇ। ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈਗਾ ਕਿ ਜੋ ਇਹ ਕਾਨੂੰਨ ਨੇ ਇਹ ਸਰਾਸਰ ਗਲਤ ਨੇ, ਔਰ ਇਹਦੇ ਕਾਰਨ ਹੁਣ ਬੀਜੇਪੀ ਨੂੰ ਹਰਾਉਣ ਦੀ ਕੋਸ਼ਿਸ਼ ਗੱਲ ਕਹੀ ਉਹਨਾਂ ਨੇ ਕਿਹਾ ਕਿ ਬਦਲਾ ਅਸੀਂ 2022 ਦੇ ਵਿੱਚ ਬੀਜੇਪੀ ਨੂੰ ਹਰਾ ਕੇ ਲਾਹਾਂਗੇ। ਇਸ ਤੋਂ ਇਲਾਵਾ ਕਿਸਾਨ ਮਹਾਂਪੰਚਾਇਤ ਦੇ ਵਿੱਚ 2022 ਦੀਆਂ ਗੱਲਾਂ ਜ਼ਿਆਦਾ ਚੱਲਦੀ ਰਹੀਆਂ, ਜਿੱਥੇ ਕਿ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਦੱਸਿਆ ਕਿ ਹਾਲ ਹੀ ਦੇ ਵਿੱਚ ਇੱਕ ਸਰਵੇ ਆਇਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਹ ਨਹੀਂ ਕਹਿ ਰਹੇ, ਇਹ ਤੇ ਸਰਵੇ ਕਹਿ ਰਿਹਾ ਹੈ ਕਿ ਹੁਣ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਜਾ ਰਹੀ ਹੈ। ਨਰਿੰਦਰ ਮੋਦੀ ਔਰ ਬੀਜੇਪੀ ਤੋਂ ਬਾਅਦ ਫਿਰ ਜੰਮ ਕੇ ਨਿਸ਼ਾਨਾ ਸਾਧਿਆ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਵਾਅਦੇ ਇਹਨਾਂ ਨੇ ਕੀਤੇ ਸੀਗੇ ਉਹ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਨੇ ਨਹੀਂ ਪੂਰੇ ਕੀਤੇ, ਸੋ ਇਹਨਾਂ ਤੋਂ ਵੀ ਹੁਣ ਅਗਲੇ ਸਾਲ 2022 ਦੇ ਵਿੱਚ ਬਦਲਾ ਲਿਆ ਜਾਵੇ। ਨਾ ਕੋਈ ਨੌਕਰੀਆਂ ਦਿੱਤੀਆਂ, ਕੋਈ ਸਮਾਰਟਫੋਨ ਨਹੀਂ ਦਿੱਤੇ, ਨਾ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਆ। ਇਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਲੇਕਿਨ ਪੂਰਾ ਕੁਝ ਵੀ ਨਹੀਂ ਕੀਤਾ। ਸੋ ਵੋਟਰਸ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਅਗਲੇ ਸਾਲ ਇਹਨਾਂ ਨੂੰ ਸਬਕ ਜਿਹੜਾ ਉਹ ਸਿਖਾਇਆ ਜਾਏ। ਇੱਥੇ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਕਾਫੀ ਸਾਰੇ ਅਹਿਮ ਬਿਆਨ ਵੀ ਆਏ ਨੇ, ਕੁਝ ਬਿਆਨਾਂ ਦੇ ਉੱਤੇ ਸਿਆਸਤ ਹੋਰ ਗਰਮਾ ਗਈ ਹੈ। ਮਾਸਟਰ ਬਲਦੇਵ ਆਮ ਆਦਮੀ ਪਾਰਟੀ ਦੇ MLA ਵੱਲੋਂ ਸੁਖਬੀਰ ਬਾਦਲ ਹੋਣਾ ਦੇ ਖਿਲਾਫ ਵੀ ਇੱਕ ਬਿਆਨ ਦਿੱਤਾ ਗਿਆ ਜਿਹਦਾ ਕਾਫੀ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਸੁਖਬੀਰ ਬਾਦਲ ਦੇ ਬਾਰੇ ਉਹਨਾਂ ਨੇ ਕਿਹਾ ਹੈਗਾ ਕਿ ਜੀ ਚੰਗਾ ਹੋ ਗਿਆ, ਸੁਖਬੀਰ ਬਾਦਲ ਨੂੰ ਕੋਰੋਨਾ ਹੋ ਗਿਆ, ਔਰ ਉਹਨਾਂ ਨੇ ਤਾੜੀਆਂ ਵਜਾਉਣ ਦੀ ਵੀ ਗੱਲ ਉੱਥੇ ਕਰ ਦਿੱਤੀ। ਇਸ ਦੇ ਜਵਾਬ ਦੇ ਵਿੱਚ ਕਾਫੀ ਭੜਕ ਗਏ ਅਕਾਲੀ ਦਲ ਦੇ ਲੀਡਰਸ। ਉਹਨਾਂ ਨੇ ਕਿਹਾ ਹੈਗਾ ਕਿ ਜਿੱਦਾਂ ਦਾ ਲੀਡਰ ਹੋਏਗਾ ਅਰਵਿੰਦ ਕੇਜਰੀਵਾਲ ਉਸੇ ਤਰ੍ਹਾਂ ਦੇ ਉਹਨਾਂ ਦੇ MLAs ਹੋਣਗੇ। ਇਸ ਮਾਮਲੇ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਕਿਹਾ ਹੈਗਾ ਕਿ ਤਾੜੀਆਂ ਵਜਾਉਣ ਦੇ ਨਾਲ ਸੁਖਬੀਰ ਬਾਦਲ ਨੂੰ ਕੁਝ ਨਹੀਂ ਹੋਣਾ, ਲੇਕਿਨ ਆਮ ਆਦਮੀ ਪਾਰਟੀ ਵੱਲੋਂ ਸੁਖਬੀਰ ਬਾਦਲ ਦੇ ਕੋਰੋਨਾ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਦੇਣਾ ਸਰਾਸਰ ਗਲਤ ਹੈ। ਦਲਜੀਤ ਸਿੰਘ ਚੀਮਾ ਉਹਨਾਂ ਨੇ ਸਖਤ ਬਿਆਨ ਦਿੱਤਾ। ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈਗਾ ਕਿ ਅਰਵਿੰਦ ਕੇਜਰੀਵਾਲ ਹੋਰ ਕੋਈ ਨਹੀਂ ਆ, ਇਹ ਬੀਜੇਪੀ ਦੇ ਨਾਲ ਮਿਲਿਆ ਹੋਇਆ। ਅਰਵਿੰਦ ਕੇਜਰੀਵਾਲ ਆ ਕੇ ਇੱਥੇ ਪੰਜਾਬ ਦੇ ਵਿੱਚ ਬੜੀਆਂ ਬੜੀਆਂ ਗੱਲਾਂ ਕਰਦਾ ਹੈ, ਪਰ ਦਿੱਲੀ ਦੇ ਵਿੱਚ ਬੀਜੇਪੀ ਦੇ ਨਾਲ ਮਿਲੇ ਹੋਏ ਨੇ। ਅਕਾਲੀ ਦਲ ਔਰ ਉਹਨਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਇਹ ਐਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਭਗਵੰਤ ਮਾਨ ਨੇ ਤਾਂ ਖੁਦ ਓਪੋਜੀਸ਼ਨ ਵੱਲੋਂ ਅਮੈਂਡਮੈਂਟ ਜਿਹੜੀ ਇਹ ਬਾਹਰ ਆ ਕੇ ਕੁਛ ਹੋਰ ਗੱਲ ਕਰਦੇ ਨੇ ਔਰ ਪਾਰਲੀਮੈਂਟ ਦੇ ਵਿੱਚ ਕਿਸਾਨੀ ਬਿੱਲਾਂ ਦੇ ਹੱਕ ਦੇ ਵਿੱਚ ਹੈਗੇ ਨੇ। ਸੋ ਅਕਾਲੀ ਦਲ ਔਰ ਉਹਨਾਂ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਇਹ ਐਲੀਗੇਸ਼ਨ ਇਸ ਵੇਲੇ ਲਗਾਏ ਜਾ ਰਹੇ ਨੇ। ਹਾਲਾਂਕਿ ਆਮ ਆਦਮੀ ਪਾਰਟੀ ਨੇ ਇਹਨੂੰ ਡਿਨਾਈ ਕੀਤਾ, ਉਹਨਾਂ ਨੇ ਕਿਹਾ ਹੈ ਕਿ ਸਰਾਸਰ ਗਲਤ ਗੱਲ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ। ਅਮਨ ਅਰੋੜਾ ਨੇ ਇਸ ਗੱਲ ਦੇ ਉੱਤੇ ਸਫਾਈ ਦਿੰਦਿਆਂ ਕਿਹਾ ਹੈਗਾ ਕਿ ਮੀਡੀਆ ਦੇ ਵਿੱਚ ਗਲਤ ਪ੍ਰਚਾਰ ਹੋ ਰਿਹਾ ਹੈ, ਅਸਲ ਦੇ ਵਿੱਚ ਜੇ ਤੁਸੀਂ ਖਬਰਾਂ ਸਹੀ ਪੜੋਗੇ ਤਾਂ ਤੁਹਾਨੂੰ ਸਹੀ ਗੱਲ ਪਤਾ ਲੱਗੇਗੀ। ਅਮਨ ਅਰੋੜਾ ਨੇ ਇਹ ਸਫਾਈ ਦਿੱਤੀ ਹੈ। ਦੂਸਰੀ ਤਰਫ ਹੁਣ ਕਾਂਗਰਸ ਦਾ ਵੀ ਪੱਖ ਸੁਣ ਲਈਏ। ਕਾਂਗਰਸ ਪਾਰਟੀ ਲਗਾਤਾਰ ਇਹ ਗੱਲ ਕਰ ਰਹੀ ਹੈਗੀ ਹੈ ਕਿ ਜਿਹੜੀ ਜੋ ਕੁਛ ਵੀ ਇਹ ਅਰਵਿੰਦ ਕੇਜਰੀਵਾਲ ਆ ਕੇ ਦਿੱਲੀ ਮਾਡਲ ਦੀ ਗੱਲ ਕਰਦੇ ਨੇ, ਅਸਲ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਤਰੱਕੀ ਨਹੀਂ ਹੋਈ। ਕਾਂਗਰਸ ਪਾਰਟੀ ਦਾ ਇਹ ਦਾਅਵਾ ਹੈਗਾ, ਅਸੀਂ ਸੁਨੀਲ ਜਾਖੜ ਹੋਣਾ ਦੇ ਬਿਆਨ ਸੁਣ ਰਹੇ ਸੀਗੇ ਕਿ ਕੈਪਟਨ ਅਮਰਿੰਦਰ ਹੋਣਾ ਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਨੇ, 4 ਸਾਲ ਤੋਂ ਬਾਅਦ ਲੋਕ ਖੁਸ਼ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ। ਦੂਸਰੀ ਤਰਫ ਹਾਲ ਹੀ ਦੇ ਵਿੱਚ ਜਿਹੜਾ ਆਇਆ ਹੋਇਆ ਸਰਵੇ ਆ, ਉਹ ਇਹ ਸਰਵੇ ਸੀ ਵੋਟਰ ਸਰਵੇ ਅਸੀਂ ਦੱਸ ਦਈਏ, ਸੀ ਵੋਟਰ ਸਰਵੇ ਦੱਸ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਬਣ ਸਕਦੀ ਹੈ, ਜਿਹਦਾ ਹਵਾਲਾ ਖੁਦ ਅਰਵਿੰਦ ਕੇਜਰੀਵਾਲ ਨੇ ਵੀ ਦਿੱਤਾ ਹੈ। ਲੇਕਿਨ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਇੰਨਾ ਖਫਾ ਹੋ ਗਿਆ ਕਿ ਉਹਨਾਂ ਨੇ ਇਹ ਸੀ ਵੋਟਰ ਕੰਪਨੀ ਦੇ ਉੱਤੇ ਕੇਸ ਕਰਨ ਦੀ, ਉਹਨਾਂ ਨੂੰ ਸੂ ਕਰਨ ਦੀ ਵੀ ਗੱਲ ਜਿਹੜੀ ਹੈ ਉਹ ਕੀਤੀ ਹੈ। ਔਰ ਹੁਣ ਅਸੀਂ ਗੱਲ ਕਰਾਂਗੇ ਖੇਡ ਸਮਾਚਾਰ ਦੀ, ਲੇਕਿਨ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਇਸੇ ਤਰ੍ਹਾਂ ਦਾ ਸੀ ਵੋਟਰ ਸਰਵੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕੀਤਾ ਗਿਆ ਸੀਗਾ। ਉੱਤਰ ਪ੍ਰਦੇਸ਼ ਦੇ ਵਿੱਚ ਜੋ ਇਹ ਸਰਵੇ ਕੀਤਾ ਗਿਆ ਉਸ ਦੇ ਵਿੱਚ ਇਹ ਰਿਪੋਰਟ ਆਈ ਹੈਗੀ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ 403 ਸੀਟਾਂ ਦੀ ਜਿਹੜੀ ਅਸੈਂਬਲੀ ਹੈਗੀ ਹੈ ਉਹਦੇ ਵਿੱਚ ਜਿੱਤ ਹੋ ਸਕਦੀ ਹੈ। ਇੱਕ ਵਾਰੀ ਫਿਰ ਦੁਬਾਰਾ ਤੋਂ ਮਿਸਟਰ ਯੋਗੀ ਜਿਹੜੇ ਨੇ ਉਹ ਉੱਥੇ ਦੇ ਚੀਫ ਮਿਨਿਸਟਰ ਬਣ ਸਕਦੇ ਨੇ। ਸਰਵੇ ਦੇ ਮੁਤਾਬਕ ਤਕਰੀਬਨ 288 ਸੀਟਾਂ 403 ਸੀਟਾਂ ਵਾਲੀ ਅਸੈਂਬਲੀ ਦੇ ਵਿੱਚੋਂ ਬੀਜੇਪੀ ਨੂੰ ਔਰ ਉਹਨਾਂ ਦੇ ਸਹਿਯੋਗੀਆਂ ਨੂੰ ਦਿੱਤੀ ਜਾ ਰਹੀ ਹੈ। ਸਮਾਜਵਾਦੀ ਪਾਰਟੀ ਨੂੰ 60 ਸੀਟਾਂ ਦਿੱਤੀਆਂ ਜਾ ਰਹੀਆਂ ਨੇ, BSP ਨੂੰ 38 ਸੀਟਾਂ ਇਸ ਸਰਵੇ ਦੇ ਵਿੱਚ ਦਿੱਤੀਆਂ ਗਈਆਂ। ਕਾਂਗਰਸ ਜਿਹੜੀ ਹੈਗੀ ਆ ਉਹ 12-15 ਸੀਟਾਂ ਹੀ ਜਿੱਤ ਸਕੇਗੀ। ਇਸ ਤੋਂ ਇਲਾਵਾ ਇਸ ਸਰਵੇ ਦੇ ਵਿੱਚ ਇਹ ਵੀ ਸਵਾਲ ਪੁੱਛਿਆ ਗਿਆ ਸੀਗਾ ਕਿ ਨਰਿੰਦਰ ਮੋਦੀ ਤੋਂ ਬਾਅਦ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਹੋਏ, ਕਿਆ ਯੋਗੀ ਆਦਿੱਤਿਆਨਾਥ ਨਰਿੰਦਰ ਮੋਦੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਨੇ, ਤੇ 50% ਲੋਕਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਕਿਹਾ ਹੈ ਕਿ ਯੋਗੀ ਆਦਿੱਤਿਆਨਾਥ ਨੂੰ ਹੀ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਬਣਨਾ ਚਾਹੀਦਾ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਵਿਦਿਨ BJP ਵੀ ਇੱਕ ਅਹਿਮ ਕਸ਼ਮਕਸ਼ ਔਰ ਅਹਿਮ ਦੌੜ ਇਸ ਸਮੇਂ ਲੱਗੀ ਹੋਈ ਹੈ ਕਿ ਨਰਿੰਦਰ ਮੋਦੀ ਤੋਂ ਬਾਅਦ ਕੁਰਸੀ ਕੌਣ ਸੰਭਾਲੇਗਾ, ਜਿਹਦੇ ਵਿੱਚ ਕਿ ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਰਾਜਨਾਥ ਸਿੰਘ, ਨਿਤਿਨ ਗਡਕਰੀ ਔਰ ਹੋਰ ਇਸ ਤਰ੍ਹਾਂ ਦੇ ਨਾਮ ਜਿਹੜੇ ਨੇ ਉਹ ਅੱਗੇ ਆ ਰਹੇ ਨੇ। ਕਿਸੇ ਦਿਨ ਡਿਟੇਲ ਅਨਾਲਿਸਿਸ ਔਰ ਚਰਚਾ ਇਹਦੇ ਵਿੱਚ ਤੁਹਾਡੇ ਲਈ ਸ਼ਾਮਿਲ ਕਰਾਂਗੇ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਵੀਕਐਂਡ ਦੇ ਉੱਤੇ ਖੇਡੇ ਗਏ T20 ਮੁਕਾਬਲੇ ਦੀ, ਪੰਜਵੇਂ ਔਰ ਆਖਰੀ T20 ਮੁਕਾਬਲੇ ਦੇ ਵਿੱਚ ਭਾਰਤ ਨੇ ਇੰਗਲੈਂਡ ਨੂੰ 36 ਰਨਾਂ ਦੇ ਨਾਲ ਹਰਾ ਕੇ ਸੀਰੀਜ਼ ਜਿਹੜੀ ਹੈ ਉਹ 3-2 ਦੇ ਨਾਲ ਜਿੱਤ ਲਈ ਹੈ। ਇਸ ਦੇ ਵਿੱਚ ਆਖਰੀ T20 ਮੁਕਾਬਲੇ ਦੇ ਵਿੱਚ ਭੁਵਨੇਸ਼ਵਰ ਕੁਮਾਰ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਅਵਾਰਡ ਦਿੱਤਾ ਗਿਆ ਔਰ ਮੈਨ ਆਫ ਦਾ ਸੀਰੀਜ਼ ਵਿਰਾਟ ਕੋਹਲੀ ਨੂੰ ਇਸ ਸੀਰੀਜ਼ ਦੇ ਵਿੱਚ ਮਿਲਿਆ। ਅੱਜ ਹੁਣ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ ਇੰਡੀਆ ਔਰ ਇੰਗਲੈਂਡ ਦੇ ਵਿੱਚ ਜਿਹੜੀ ਵਨਡੇ ਸੀਰੀਜ਼ ਹੈ ਹੁਣ ਉਹਦੇ ਉੱਤੇ ਲੱਗ ਗਈਆਂ ਹੈਗੀਆਂ ਨੇ ਔਰ ਜਿੱਥੇ ਕਿ ਮੰਨਿਆ ਜਾ ਰਿਹਾ ਹੈਗਾ ਹੈ ਕਿ ਓਪਨਿੰਗ ਕੌਣ ਕਰੇਗਾ, ਜਿੱਥੇ ਵਿਰਾਟ ਕੋਹਲੀ ਔਰ ਹਾਲ ਹੀ ਦੇ ਵਿੱਚ ਰੋਹਿਤ ਸ਼ਰਮਾ ਦੀ ਓਪਨਿੰਗ ਦੀ ਬਹੁਤ ਜ਼ਿਆਦਾ ਤਾਰੀਫ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਲੇਕਿਨ ਵਨਡੇ ਸੀਰੀਜ਼ ਦੇ ਵਿੱਚ ਸ਼ਿਖਰ ਧਵਨ ਔਰ ਰੋਹਿਤ ਸ਼ਰਮਾ ਇੱਕ ਵਾਰੀ ਫਿਰ ਓਪਨਿੰਗ ਸਲੋਟ ਦੇ ਵਿੱਚ ਵਾਪਸ ਆਉਣ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ। ਪ੍ਰੋਗਰਾਮ ਸਾਊਥੀਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਨੇ। ਵਿਰਾਟ ਕੋਹਲੀ ਕਹਿ ਰਹੇ ਨੇ ਕਿ IPL ਦੇ ਵਿੱਚ ਵੀ ਓਪਨਿੰਗ ਕਰਨਗੇ ਔਰ ਤਿਆਰੀ ਕਰਨਗੇ ਫਿਰ ਉਹ ਵਰਲਡ ਕੱਪ ਦੀ। ਯਾਦ ਰਹੇ ਕਿ ਇਸੇ ਸਾਲ T20 ਵਰਲਡ ਕੱਪ ਜਿਹੜਾ ਹੈਗਾ ਉਹ ਵੀ ਇੰਡੀਆ ਦੇ ਵਿੱਚ ਖੇਲਿਆ ਜਾ ਰਿਹਾ। ਅਪਡੇਟਸ ਤੁਹਾਡੇ ਨਾਲ ਜਾਰੀ ਰਹਿਣਗੀਆਂ, ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਔਨ ਦੇਅਰ ਕਰ ਰਹੇ ਹੈਗੀਆਂ। ਕਮਲਜੀਤ ਮਿਨਹਾਸ ਸਾਹਿਬ ਤੁਹਾਡੀ ਕਾਲ ਪਹਿਲੀ ਹੈ। ਜਿਹਨਾਂ ਜਿਹਨਾਂ ਨੇ ਕਾਲਸ ਜਿਸ ਔਰਡਰ 'ਚ ਕੀਤੀਆਂ ਨੇ ਉਸੇ ਔਰਡਰ 'ਚ ਸਾਰੀਆਂ ਕਾਲਸ ਅਸੀਂ ਲਵਾਂਗੇ। ਲੇਕਿਨ ਉਸ ਤੋਂ ਪਹਿਲਾਂ ਸੁਵੀਨਾ ਜੀ ਕਾਲਸ ਔਨ ਦੀਅਰ ਕਰਨ ਤੋਂ ਪਹਿਲਾਂ ਸਾਡੀ ਹੈਡਲਾਈਨਸ ਦੇ ਮੇਨ ਸਪੋਂਸਰ ਜਿਹੜੇ ਨੇ ਉਹ ਜ਼ਰੂਰ ਹਾਈਲਾਈਟ ਕਰ ਦਿਓ ਪਲੀਜ਼। ਔਰ ਮੈਨੂੰ ਇਸ਼ਾਰਾ ਹੋ ਰਿਹਾ ਕਿ ਵਿਕ ਟੋਗਰਾ ਜੀ ਵੀ ਸਾਡੇ ਨਾਲ ਜੁੜ ਗਏ ਨੇ। ਸੁਵੀਨਾ ਜੀ ਸਪੋਂਸਰ ਦੱਸ ਦਿਓ, ਫਿਰ ਵਿਕ ਜੀ ਨਾਲ ਵੀ ਗੱਲ ਕਰ ਰਹੇ ਹਾਂ ਔਰ ਨਾਲ ਦੀ ਨਾਲ ਸਾਡੀ ਕਾਲਸ ਵੀ ਅਸੀਂ ਔਨ ਦੀਅਰ ਕਰ ਰਹੇ ਹਾਂ ਪਲੀਜ਼।
ਗਲੇਵੀਆ ਔਨ ਦਾ ਪਾਸ ਸਥਿਤ ਹੁਣ ਖੁੱਲੇ ਹਨ ਗਲੇਵੀਆ 1 ਐਂਡ ਗਲੇਵੀਆ 2 ਜੋ ਹਿੱਸਾ ਹਨ ਈਲੈਕ ਕੈਨੇਡਾ ਦੀ ਮਾਸਟਰ ਪਲਾਨ ਵੈਲਨੈਸ ਇੰਸਪਾਇਰਡ ਕਮਿਊਨਿਟੀ ਦਾ। ਗਲੇਵੀਆ ਨਾਲ ਜੁੜ ਤੁਸੀਂ ਤਜਰਬਾ ਕਰ ਸਕਦੇ ਹੋ ਅ ਨਿਊ ਸਟੇਟ ਆਫ ਵੈਲ ਬੀਇੰਗ ਕਮਿਟਡ ਟੂ ਮਾਈਂਡਫੁਲਨੈਸ ਇਨਕਲੂਸਿਵਨੈਸ ਐਂਡ ਦ ਕਨੈਕਸ਼ਨਸ ਵੀ ਮੇਕ ਐਸ ਵੀ ਲਿਵ ਵਰਕ ਐਂਡ ਗਰੋ ਐਸ ਵਨ। ਪ੍ਰਾਈਵੇਟ ਅਪਾਇੰਟਮੈਂਟ ਬੁੱਕ ਕਰਾਉਣ ਦੇ ਲਈ ਸਪੈਸ਼ਲ ਲਿਮਿਟਡ ਟਾਈਮ ਇਨਸੈਂਟਿਵ ਬਾਰੇ ਜਾਣਕਾਰੀ ਲੈਣ ਦੇ ਲਈ ਵਿਜ਼ਿਟ ਕਰੋ galeviaonthepass.com galeviaonthepass.com। ਓਪਨ ਰੋਡ ਹੋਂਡਾ ਬ੍ਰੈਂਪਟਨ ਸਾਡੀਆਂ ਜ਼ਰੂਰ ਸਭ ਕੁਝ ਹੈ ਦੋਸਤੋ ਜਾਓ ਜਾ ਕੇ ਲਾਈਨਅਪ ਦੇਖੋ ਡਿਊਰਿੰਗ ਓਪਨ ਰੋਡ ਹੋਂਡਾ ਬ੍ਰੈਂਪਟਨ ਡ੍ਰੀਮ ਗਰਾਜ ਸੇਲ ਇਵੈਂਟ Canada's best selling passenger car Honda Civic Horn available with $3000 cash rebate on all remaining Honda Civic sedan models. So you lease your finance free car from 0.99% with an additional $1250 in lease or finance dollars. If you want to SUV khareedna hai to Honda the all new 2021 CR-V nu aake dekho. Starting at 0.99% lease or finance with $750 in lease and finance dollars. Open Road Honda also dekh rahi hai ki kitna kitne unhon ne quality trade in selling of all makes and models market AP car only top dollar for well maintained quality trade in northeast corner of Queen Street and Airport Road Brampton they located at Open Road Honda karo visit appointments may visit karo Open Road Honda brampton.ca ya fir karo call at 905-595-4500 905-595 4500 open door on the ground. Gill International Travel 6 6 4 4 5 0 0 905 5 9 5 4 5 0 0 open door on the ground. Gill International Travel 6 6 4 4 5 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 complicated hai. Taj samosa assembly naam yaad rakhna samosa and sweet factory. Teen Chrysler, jeke Chrysler da Chrysler di koi bhi kaam si din na man si din aap baithe ho ta 401 in Vegas se located hai. Teen Chrysler call karo 905-819-000 ek se for more information 905-819-0001 Teen Chrysler. ਸੋਫਾ ਸਟੂਡੀਓ ਤੋਂ ਸਗਨਦੀਪ ਲੋਹਰਾ ਬਾਰੇ ਵੀ ਜ਼ਰੂਰ ਅਸੀਂ ਤੁਹਾਨੂੰ ਦੱਸੀਏ ਦੋਸਤੋ ਕਿ ਜੇਕਰ ਤੁਸੀਂ ਵਧੀਆ ਸੋਫਾ ਲੈਣਾ ਚਾਹੁੰਦੇ ਹੋ ਕਸਟਮਾਈਜ਼ ਸੋਫਾ ਬਣਵਾਉਣਾ ਚਾਹੁੰਦੇ ਹੋ ਕੋਈ ਮਨ ਦੇ ਵਿੱਚ ਰੰਗ ਹੈ ਜਾਂ ਕਿਸੇ ਖਾਸ ਪ੍ਰਕਾਰ ਦੀ ਲੇਜ਼ਰ ਤੁਸੀਂ ਚਾਹੁੰਦੇ ਹੋ ਸਗਨਦੀਪ ਢਿਲੋਂ 905-799-8870 905-799-8877 ਸੋਫਾ ਸਟੂਡੀਓ ਸਗਨਦੀਪ ਢਿਲੋਂ ਤੁਸੀਂ ਸੁਣਦੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡਾ ਘਰ ਵਧੀਆ ਕੀਮਤ ਤੇ ਦਿੱਤੇ
ਮੌਸਮ ਖੁੱਲ ਗਿਆ ਹੈਗਾ ਤੇ ਇਸੇ ਤਰੀਕੇ ਨਾਲ ਮਾਰਕੀਟ ਵੀ ਕਾਫੀ ਖੁੱਲ ਗਈ ਆ ਤੇ ਬਹੁਤ ਲਿਸਟਿੰਗ ਆ ਰਹੀਆਂ ਹੈਗੀਆਂ ਤੇ ਤੁਹਾਡੇ ਰੇਡੀਓ ਕਰਕੇ ਅੱਜ ਮੈਨੂੰ ਫੋਰਟ ਐਰੀ ਜਾਣਾ ਪੈ ਰਿਹਾ ਤੇ ਬਾਕੀ ਵੈਲੈਂਟ ਤੇ ਵੀ ਆਪਣੇ ਕੋਲ ਦੋ ਬ੍ਰਾਂਡ ਨਿਊ ਲਿਸਟਿੰਗ ਆ ਰਹੀਆਂ ਉਹ ਵੀ ਤੁਹਾਡੇ ਰੇਡੀਓ ਕਰਕੇ ਆ ਰਹੀਆਂ ਹੈਗੀਆਂ ਤੇ ਕਾਫੀ ਰਿਸਪੋਂਸ ਸਾਨੂੰ ਮਿਲ ਰਿਹਾ ਹੈਗਾ ਇਸ ਵੇਲੇ ਕਲਾਇੰਟਸ ਵੱਲੋਂ ਸਰੋਤਿਆਂ ਵੱਲੋਂ ਤੇ ਥੈਂਕ ਯੂ ਸੋ ਮਚ ਲਿਸਨਿੰਗ ਫੋਰ ਲਿਸਨਿੰਗ
ਵੈਲਕਮ ਸਰ ਅਸੀਂ ਇੱਕ ਵਾਰੀ ਫੇਰ ਦੱਸਣਾ ਚਾਹੁੰਦੇ ਹੈਗੇ ਆ ਕਿ ਜੇ ਤੁਸੀਂ ਇਸ ਵੇਲੇ ਘਰ ਦਾ ਵਧੀਆ ਪ੍ਰਾਈਸ ਮਿਲ ਸਕਦਾ ਮੈਂ ਖੁਦ ਦੇਖ ਰਿਹਾ ਹੈਗਾ ਜੀ ਇਸ ਵੇਲੇ ਮਾਰਕੀਟ ਹੌਟ ਹੈ ਔਰ ਇਹ ਸਹੀ ਟਾਈਮ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਘਰ ਨੂੰ ਲਿਸਟ ਕਰਨਾ ਉਹਨੂੰ ਐਡਵਰਟਾਈਜ਼ ਕਰਨਾ ਔਰ ਵਧੀਆ ਪ੍ਰਾਈਸ ਮਿਲਣੀ ਅਸੀਂ ਦੱਸ ਦਈਏ ਕਿ ਤੁਸੀਂ ਫਰਜ਼ ਕਰ ਲਓ ਜੇ ਘਰ ਨੂੰ ਇਸ ਵੇਲੇ ਲਿਸਟ ਕਰਨਾ ਚਾਹੁੰਦੇ ਹੈਗੇ ਹੋ ਤੁਸੀਂ ਵਿਕ ਟੋਕਰਾ ਜੀ ਨਾਲ ਸੰਪਰਕ ਕਰੋ ਹਾਈਲੀ ਪ੍ਰੋਫੈਸ਼ਨਲ ਬਹੁਤ ਲੰਬੇ ਸਮੇਂ ਤੋਂ ਰੀਅਲ ਸਟੇਟ ਦੇ ਨਾਲ ਜੁੜੇ ਹੋਏ ਨੇ ਔਰ ਸਾਡੀ ਸਾਰੀ ਵਾਈ ਮੀਡੀਆ ਦੀ ਟੀਮ ਇਹਨਾਂ ਦੇ ਪਿੱਛੇ ਹੈ ਤੁਸੀਂ ਸਮਝ ਲਓ ਕਿ ਲਿਸਟਿੰਗ ਵਿਕ ਟੋਕਰਾ ਸਾਹਿਬ ਨੂੰ ਦੇ ਦਿੱਤੀ ਤੇ ਸਮਝ ਲਓ ਕਿ ਘਰ ਜਿਹੜਾ ਤੁਹਾਡਾ ਵਧੀਆ ਹਾਈ ਪ੍ਰਾਈਸ ਦੇ ਉੱਤੇ ਜਿਹੜਾ ਵਿਕੇਗਾ ਪੂਰੀ ਤਰ੍ਹਾਂ ਨੂੰ ਐਡਵਰਟਾਈਜ਼ ਕੀਤਾ ਜਾਏਗਾ ਸਾਡੇ ਸਾਰੇ ਹੀ ਵਾਈ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਜੀ ਵਿਕ ਟੋਕਰਾ ਜੀ ਗੋ ਅਹੈਡ ਸਰ
ਹਾਂਜੀ ਸਰ ਰਾਤ ਦੀ ਹੀ ਸਟੋਰੀ ਦੱਸਦਾ ਹੈਗਾ ਰਾਤੀ ਤਿੰਨ ਆਫਰਾਂ ਸੀਗੀਆਂ ਤੇ ਵੀ ਸੋਲਡ ਦਾ ਹਾਊਸ 131,000 ਮੋਰ ਦੈਨ ਦੀ ਐਸਕਿੰਗ ਪ੍ਰਾਈਸ 131,000 ਮੋਰ ਦੈਨ ਦੀ ਐਸਕਿੰਗ ਪ੍ਰਾਈਸ ਰਾਤੀ ਘਰ ਵੇਚਿਆ ਹੈਗਾ ਤੇ ਕੈਲੇਡਨ ਦੇ ਵਿੱਚ ਤੇ ਅੱਧੇ ਭਾਜੀ ਕਾਫੀ ਕੰਮ ਹੁਣ ਆ ਰਿਹਾ ਹੈਗਾ ਤੇ ਮੇਰੀ ਸਟੇਜਿੰਗ ਟੀਮ ਰੈਡੀ ਬੈਠੀ ਹੈਗੀ ਆ ਮੇਰੀ ਮਾਰਕੀਟਿੰਗ ਟੀਮ ਰੈਡੀ ਬੈਠੀ ਹੈਗੀ ਆ ਆਲ ਆਈ ਨੀਡ ਇਸ ਕਿ 15 ਮਿੰਟ ਤੁਹਾਡਾ ਟਾਈਮ ਚਾਹੀਦਾ ਹੈਗਾ ਇੱਕ ਵਾਰ ਤੁਹਾਡਾ ਘਰ ਦੇਖ ਕੇ ਲੈਟ ਮੀ ਗਿਵ ਯੂ ਅਵੈਲੂਏਸ਼ਨ ਕੋਈ ਉਹ ਚ ਭਾਜੀ ਓਬਲੀਗੇਸ਼ਨ ਨਹੀਂ ਹੈਗੀ ਸਿਰਫ ਇੱਕ ਵਾਰ ਘਰ ਦੇਖ ਕੇ ਤੁਹਾਨੂੰ ਪੂਰਾ ਪੈਕੇਜ ਸਮਝਾਉਂਗਾ ਕਿ ਕਿਸ ਤਰੀਕੇ ਨਾਲ ਤੁਹਾਡਾ ਘਰ ਅਸੀਂ ਵੇਚਣਾ ਹੈਗਾ ਤੇ ਇਹਦੀ ਐਕੋਰੇਟ ਪ੍ਰਾਈਸ ਕੀ ਹੈਗੀ ਆ ਇਹ ਨਹੀਂ ਕਿ ਚੱਕ ਕੇ $1,00,000 ਵੱਧ ਪ੍ਰਾਈਸ ਉਹਦੀ ਦੱਸ ਦਿੱਤੀ ਤੁਹਾਨੂੰ ਖੁਸ਼ ਕਰਨ ਲਈ ਉਹ ਚੀਜ਼ ਨਹੀਂ ਹੈਗੀ ਆਨੈਸਟ ਟਰੂ ਪ੍ਰਾਈਸ ਜੋ ਕਰਦੀ ਹੋਊਗੀ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਤੇ ਉਹ ਤੋਂ ਬਾਅਦ ਜਿੰਨਾ ਉੱਪਰ ਵਿਕ ਗਿਆ ਦੈਟਸ ਅ ਬੋਨਸ ਹਨਾ ਤੇ ਉਹ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈਗੀ ਆ ਅੱਜ ਦੀ ਮਾਰਕੀਟ ਚ
ਠੀਕ ਹੈ ਜੀ ਔਰ ਮੈਂ ਇੱਥੇ ਇੱਕ ਵਾਰੀ ਫੇਰ ਦੱਸ ਦਈਏ ਕਿ ਘਰ ਦੇ ਵਿੱਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਸੀਂ ਇੱਕ ਵਾਰੀ ਵਿਕ ਟੋਕਰਾ ਉਹਨਾਂ ਨੂੰ ਕਾਲ ਕਰੋ ਜੇ ਤੁਸੀਂ ਆਪਣੇ ਘਰ ਨੂੰ ਸੇਲ ਕਰਨ ਦੀ ਪਲੈਨਿੰਗ ਕਰ ਰਹੇ ਹੈਗੇ ਹੋ, ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਅੱਜ ਕੱਲ੍ਹ ਆਮ ਘਰ ਜਿਹੜਾ ਮਿਲ ਹੀ ਜਾਂਦਾ ਹੈਗਾ, ਜੇ ਤੁਸੀਂ ਥੋੜਾ ਜਿਹਾ ਹਾਈ ਐਂਡ ਘਰ ਹੋਵੇ, ਡੇਢ ਮਿਲੀਅਨ, ਦੋ ਮਿਲੀਅਨ, ਢਾਈ ਮਿਲੀਅਨ, ਤਿੰਨ ਮਿਲੀਅਨ ਤੱਕ ਜਾ ਰਿਹਾ, ਸੋ ਇਹਦੇ ਵਿੱਚ $50,000 ਤੋਂ ਲੈ ਕੇ $2,00,000 ਜਿੱਦਾਂ ਹੁਣੇ ਉਹਨਾਂ ਦੱਸਿਆ ਵੀ $1,31,000 ਓਵਰ ਆਸਕਿੰਗ ਤੇ ਸੇਲ ਕੀਤਾ ਹੈ, ਸੋ ਪੰਜਾਹ ਹਜ਼ਾਰ, ਲੱਖ, ਡੇਢ ਲੱਖ, ਦੋ ਲੱਖ, ਵੈਸੇ ਹੀ ਫਰਕ ਪੈ ਜਾਣਾ। ਜੇ ਤੁਸੀਂ ਸੋਚ ਰਹੇ ਹੋ ਕਿ ਜੀ ਜਿਹੜਾ ਤੁਹਾਡਾ ਘਰ ਹੈ, ਜੇ ਤੁਸੀਂ ਅੰਡਰ ਸੈਲ ਕਰ ਦਿੱਤਾ, ਪ੍ਰੋਪਰ ਉਹਦੀ ਮਾਰਕੀਟਿੰਗ ਨਹੀਂ ਕੀਤੀ, ਉਹੀ ਪੰਜਾਹ ਹਜ਼ਾਰ, ਲੱਖ, ਡੇਢ ਲੱਖ, ਦੋ ਲੱਖ ਡਾਲਰ ਤੁਹਾਨੂੰ ਘੱਟ ਮਿਲੇਗਾ। ਜੇ ਤੁਸੀਂ ਸਹੀ ਰੀਅਲ ਸਟੇਟ ਏਜੰਟ ਨੂੰ ਦਿੰਦੇ ਹੋ, ਉਹ ਆਪਣੇ ਆਪ ਉਹਦੀ ਪ੍ਰੋਪਰ ਮਾਰਕੀਟਿੰਗ ਕਰਕੇ ਉਹ ਤੁਹਾਨੂੰ ਵਧੀਆ ਪ੍ਰਾਈਸ ਜਿਹੜਾ ਉਹ ਦਿਲਵਾ ਸਕੇਗਾ। ਸੋ ਤੁਸੀਂ ਵਿਕਟੋਗਰਾ ਉਹਨਾਂ ਨਾਲ ਸੰਪਰਕ ਕਰ ਲਓ, ਜਿਹੜਾ ਘਰ ਇਹਨਾਂ ਕੋਲ ਲਿਸਟਿੰਗ 'ਤੇ ਆ ਗਿਆ ਉਹ ਸਮਝ ਲਓ ਕਿ ਸਾਡੇ ਰੇਡੀਓ 'ਤੇ, ਰੇਡੀਓ ਵਾਏ ਦੇ ਉੱਤੇ, ਟੀਵੀ ਦੇ ਉੱਤੇ ਉਹਦੀ ਐਡਵਰਟਾਈਜ਼ਮੈਂਟ, ਨਿਊਜ਼ ਪੇਪਰ, ਸਾਰੀ ਜਗ੍ਹਾ ਕੀਤੀ ਜਾਏਗੀ ਵਧੀਆ ਤਰੀਕੇ ਨਾਲ, ਔਰ ਤੁਹਾਨੂੰ ਵਧੀਆ ਇਹਨਾਂ ਕੋਲ ਲਿਸਟ ਵੀ ਹੈਗੀ ਹੈ ਬਾਇਰ ਦੀ, ਉਹ ਤੁਹਾਡੇ ਘਰ ਦੀ ਜਿਹੜੀ ਵਧੀਆ ਕੀਮਤ ਹੈ ਉਹ ਤੁਹਾਨੂੰ ਦਿਲਵਾਈ ਜਾਏਗੀ। ਵਿਕਟ ਜੀ, ਵੈਸੇ ਘਰਾਂ ਦੀ ਜੇ ਗੱਲ ਕਰੀਏ, ਹੁਣ ਘਰ ਮਤਲਬ ਕਿ ਹਜੇ ਤੱਕ ਤਾਂ ਰੁਕਦੇ ਨਜ਼ਰ ਨਹੀਂ ਆ ਰਹੇ, ਤੁਸੀਂ ਹੁਣ ਦੱਸ ਰਹੇ ਹੋ ਕਿ ਕੱਲ੍ਹ ਵੀ ਤੁਸੀਂ ਘਰ ਸੇਲ ਕੀਤਾ, 3 ਆਫਰ ਸੀਗੀਆਂ, ਸੋ ਕੀ ਲੱਗ ਰਿਹਾ ਕਿ ਘਰ ਥੋੜੇ ਜਿਹੇ ਰੁਕਣਗੇ ਜਾਂ ਇੱਦਾਂ ਹੀ ਚੱਲੇਗਾ ਕੰਮ?
ਸਰ, ਇਹ ਰੀਅਲਿਸਟਿਕ ਮਾਰਕੀਟ ਤਾਂ ਨਹੀਂ ਹੈਗੀ, ਇਟਸ ਅ ਫੈਂਟਸੀ ਮਾਰਕੀਟ, ਤੇ ਆਈ ਡੋਂਟ ਨੋ ਕਿੰਨਾ ਚਿਰ ਹੋਰ ਚੱਲੂਗੀ। ਇਟਸ ਅ ਮੈਟਰ ਆਫ ਇੱਕ ਨਿਊਜ਼ ਨੈਗੇਟਿਵ ਜਾਂ CMSC ਨੇ ਜਾਂ ਬੈਂਕਾਂ ਨੇ ਜਾਂ ਗਵਰਨਮੈਂਟ ਨੇ ਕੱਢੀ, ਰਾਈਟ ਵੇ ਮਾਰਕੀਟ ਜਿਹੜੀ ਆ ਰੈਗੂਲਰ ਹੋ ਜਾਊਗੀ। ਪਰ ਪ੍ਰਾਈਸਾਂ ਡਰੋਪ ਹੋਣ ਦੇ, ਮੇਰੇ ਖੁਦ ਦਾ ਓਪੀਨੀਅਨ ਆ, ਮੈਨੂੰ ਨਹੀਂ ਲੱਗਦਾ ਡਰੋਪ ਹੋਣ ਦੇ ਕੋਈ ਚਾਂਸ ਨਹੀਂ ਲੱਗਦੇ, ਪਰ ਜਿਸ ਹਿਸਾਬ ਨਾਲ 20%, 25% ਮਾਰਕੀਟ ਵਧੀ ਜਾ ਰਹੀ ਆ, ਪ੍ਰਾਈਸਾਂ ਵਧੀ ਜਾ ਰਹੀਆਂ ਆ, ਉਹ ਚੀਜ਼ ਤੇ ਜ਼ਰੂਰ ਠੱਲ ਪਾਣੀ ਬਣਦੀ ਵੀ ਆ ਤੇ ਪਊਗੀ ਵੀ, ਹੋਪਫੁਲੀ ਸੂਨ ਪਊਗੀ। ਹਾਂਜੀ, ਤੇ
ਠੀਕ ਹੈ ਜੀ। ਐਨੀਥਿੰਗ ਭਾਜੀ ਐਨੀਥਿੰਗ ਐਲਸ ਦੈਟ ਯੂ ਵਾਂਟ? ਹਾਂਜੀ ਹਾਂਜੀ, ਗੋ ਅਹੈਡ।
ਬਸ ਭਾਜੀ, ਮਾਰਕੀਟਿੰਗ ਸਾਡੀ ਭਾਜੀ, ਮੇਰੀ ਆਨਲਾਈਨ ਮਾਰਕੀਟਿੰਗ, ਤੁਹਾਡੇ ਥਰੂ ਮਾਰਕੀਟਿੰਗ, ਬਾਕੀ ਪ੍ਰਿੰਟ ਮੀਡੀਆ, ਮੈਂ ਹੁਣੇ ਕੈਨੇਡਾ ਪੋਸਟ ਚੋਂ ਨਿਕਲਿਆ ਹੈਗਾ, ਤੇ ਪ੍ਰਿੰਟ ਮਾਰਕੀਟਿੰਗ ਜਿਹੜੀ ਪੁਰਾਣੀ ਹੁੰਦੀ ਸੀ ਉਹ ਵੀ ਨਹੀਂ ਹਜੇ ਤੇ ਛੱਡੀ, ਉਹ ਵੀ ਪੂਰੀ ਕਰੀਦੀ ਆ। ਉਹਦਾ ਰੀਜ਼ਨ ਇਹ ਆ ਕਿ ਬਾਇਰ ਸਾਡੇ ਕੋਲ ਕਲੈਕਟ ਹੁੰਦੇ ਰਹਿੰਦੇ ਆ, ਤੇ ਕੋਈ ਵੀ ਭੈਣ ਭਰਾ ਜਦੋਂ ਕੋਈ ਘਰ ਲਿਸਟ ਕਰਨਾ ਚਾਹੁੰਦਾ ਆ, ਇੱਕ ਵਾਰ ਅਸੀਂ ਦੇਖ ਲਈਦਾ, ਅਸੀਂ ਰਾਈਟ ਵੇ ਉਹਨਾਂ ਬਾਇਰਸ ਕੋਲ ਵਾਪਸ ਜਾਈਦਾ ਕਿ ਦੱਸੋ ਯਾਰ ਆਹ ਘਰ ਆ ਰਿਹਾ ਹੈਗਾ ਆ, ਇਹਦੇ ਆਹ ਫੀਚਰ ਆ, ਇਹ ਅਪਰੋਕਸੀਮੇਟਲੀ ਪ੍ਰਾਈਸ ਆਊਗੀ, ਆਰ ਯੂ ਇੰਟਰਸਟਡ? ਸੋ ਕਈ ਪ੍ਰਾਪਰਟੀ ਇੱਦਾਂ ਦੀ ਹੁੰਦੀ ਆ, ਕਈ ਵਾਰ ਮਾਰਕੀਟ 'ਚ ਵੀ ਨਹੀਂ ਲੱਗਦੀਆਂ, ਅਸੀਂ ਅਹੁਦੇ ਵਿੱਚ ਦੇ ਦੀਆਂ ਹੈਗੀਆਂ, ਤੇ ਲਿਸਟ ਆਫ ਬਾਇਰ ਸਾਡੇ ਕੋਲ ਹਮੇਸ਼ਾ ਕਾਫੀ ਲੰਬੀ ਹੁੰਦੀ ਆ, ਤੇ ਬਸ ਸੈਲਰ ਦੀ ਹਮੇਸ਼ਾ ਲੋੜ ਹੁੰਦੀ, ਕਿਉਂਕਿ ਕੋਈ ਲਿਸਟ ਕਰੋ ਪ੍ਰਾਪਰਟੀ, ਰਾਈਟ ਅਵੇ ਵਿਦ ਇਨ ਡੇਜ਼ ਵਿਕ ਜਾਂਦੀ ਆ।
ਠੀਕ ਹੈ ਜੀ। ਸੋ ਪ੍ਰੋਪਰਟੀ ਤੁਸੀਂ ਲਿਸਟ ਕਰਨਾ ਚਾਹੁੰਦੇ ਹੈਗੇ ਹੋ, ਕਿਸੇ ਵੀ ਓਨਟੈਰੀਓ ਦੇ ਕਿਸੇ ਵੀ ਕੋਨੇ 'ਚ ਹੈਗੇ ਹੋ, ਚਾਹੇ ਤੁਸੀਂ ਲੰਡਨ 'ਚ ਹੈਗੇ ਹੋ, ਹੈਮਿਲਟਨ 'ਚ ਹੈਗੇ ਹੋ, ਤੁਸੀਂ ਬ੍ਰੈਂਪਟਨ ਹੈਗੇ ਹੋ, ਕਿਤੇ ਵੀ ਟੋਰੋਂਟੋ ਹੈਗੇ ਹੋ ਜਾਂ ਬੈਰੀ 'ਚ ਹੈਗੇ ਹੋ, ਤੁਸੀਂ ਇੱਕ ਵਾਰੀ ਕਾਲ ਕਰ ਲਓ, ਔਰ 15-20 ਮਿੰਟ ਤੁਹਾਡਾ ਸਮਾਂ ਲੈਣਗੇ, ਦੇਖ ਕੇ ਸਾਰੀ ਪ੍ਰੋਪਰਟੀ, ਫਿਰ ਤੁਹਾਨੂੰ ਤੁਹਾਡਾ ਪ੍ਰਾਈਸ ਦੱਸਣਗੇ, ਐਂਡ ਨੋ ਐਪਲੀਕੇਸ਼ਨ, ਉਸ ਤੋਂ ਬਾਅਦ ਤੁਹਾਨੂੰ ਵਧੀਆ ਲੱਗਦਾ ਹੈ ਤੇ ਤੁਸੀਂ ਰਨ ਦੇ ਦਿਓ, ਔਰ ਸਾਡੀ ਸਾਰੀ ਟੀਮ ਇਹਨਾਂ ਦੇ ਨਾਲ ਹੈਗੀ ਆ। ਵਿਕਟੋਗਰਾ ਜੀ, ਇੱਕ ਵਾਰੀ ਫੋਨ ਨੰਬਰ ਆਪਣਾ ਜ਼ਰੂਰ ਦੇ ਦਿਓ, ਕੁਝ ਹੋਰ ਐਡ ਕਰਨਾ ਬ੍ਰੀਫਲੀ ਉਹ ਵੀ ਕਰ ਦਿਓ, ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ 'ਚ।
ਹਾਂਜੀ, ਫੋਨ ਨੰਬਰ 416-278-9193, 416-278-9193, ਤੇ ਤੁਸੀਂ ਮੈਨੂੰ ਗੂਗਲ 'ਚ ਵੀ ਵਿਕ ਡੋਗਰਾ ਮੇਰਾ ਨਾਮ ਪਾ ਕੇ ਮੇਰੀ ਸਾਰੀ ਡਿਟੇਲ ਦੇਖ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਲਿੰਕਡਇਨ, ਸਾਰੇ ਪਾਸੇ ਸਾਡੀ ਪ੍ਰੈਜੈਂਸ ਹੈਗੀ ਆ। ਹਾਂਜੀ,
ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਵਿਕ ਡੋਗਰਾ ਜੀ, ਐਂਡ ਵੀ ਵਿਸ਼ ਯੂ ਆਲ ਦ ਬੈਸਟ ਵਿਕ ਜੀ। ਥੈਂਕ ਯੂ
ਫਾਰ ਯੋਰ ਟਾਈਮ। ਥੈਂਕ ਯੂ ਜੀ, ਥੈਂਕ ਯੂ,
ਥੈਂਕ ਯੂ ਜੀ। ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ, ਕਵਲਜੀਤ ਮਿਨਹਾਸ ਸਾਹਿਬ, ਤੁਸੀਂ ਆਉਂਦੇ ਹੋ ਜੀ। ਕਵਲਜੀਤ ਮਿਨਹਾਸ ਜੀ, ਗੋ ਅਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜੋਦੀ ਜੀ।
ਸਤਿ ਸ਼੍ਰੀ ਅਕਾਲ ਮਿਨਹਾਸ ਸਾਹਿਬ, ਕੀ ਹਾਲ ਹੈ? ਠੀਕ?
ਹਾਂਜੀ, ਬਸ ਠੀਕ ਹੈ, ਬਿਲਕੁਲ। ਤੁਸੀਂ ਸੁਣਾਓ ਸਰ, ਠੀਕ ਠਾਕ ਹੋ?
ਮਿਹਰਬਾਨੀ ਸਰ, ਮਿਹਰਬਾਨੀ।
ਹਾਂਜੀ ਸਰ, ਤੁਸੀਂ ਬਹੁਤ ਵਧੀਆ ਜਵਾਬ ਕਰ ਰਹੇ ਹੋ, ਫੈਂਟੈਸਟਿਕ। ਮਤਲਬ ਇੱਕ ਵਾਰੀ ਰੇਡੀਓ ਅਦਾਲਤ ਤੇ ਦਿਲ ਕਰਦਾ ਸੁਣਨੇ ਨੂੰ, ਕੋਈ ਬੰਦਾ ਬੋਲ ਰਿਹਾ, ਕੋਈ ਦੱਸ ਰਿਹਾ। ਤੇ ਹਾਂਜੀ ਸਰ, ਬਾਕੀ ਆਮ ਆਦਮੀ ਪਾਰਟੀ ਦੀ ਗੱਲ ਤੇ ਆ ਰਹੀ ਹੈ ਜੀ, ਉਹ ਤੇ ਕਹਿੰਦੇ ਨਾ ਆਪਣੇ ਆਪਣਾ ਟਾਈਮ ਆਏਗਾ, ਤੇ ਹੁਣ ਆਉਣਾ ਹੀ ਆਉਣਾ ਉਹ। ਤੇ ਹੁਣ ਜੇ ਉਹ ਬਦਲਾਮ ਜਾਖੜੇ ਹੋਣੀ ਕਹਿ ਰਹੇ ਨੇ, ਉਹ ਇਹ ਹੈ ਤੇ ਉਹ, ਹੁਣ ਤੁਸੀਂ ਸਿੱਧੂ ਸਾਹਿਬ ਦੀ ਗੱਲ ਲਾ ਲਓ, ਉਹ ਪਰਸੋਂ ਨਿਕਲ ਚਾਹ ਪਾਣੀ ਪੀ ਕੇ ਗਏ ਨੇ ਕੈਪਟਨ ਸਾਹਿਬ ਦੇ ਨਾਲ, ਹੁਣ ਜੀ ਕਹਿੰਦੇ ਉਹ ਸਾਡੀ ਟੀਮ 'ਚ ਸ਼ਾਮਿਲ ਹੋ ਰਹੇ ਨੇ। 4 ਸਾਲ ਹੋ ਗਿਆ ਗੌਰਮੈਂਟ ਬਣਨ, ਅਜੇ ਤੱਕ ਟੀਮ ਹੀ ਨਹੀਂ ਬਣੀ ਇਹਨਾਂ ਦੇ ਕੋਲੋਂ, ਤੇ ਉਹਨਾਂ ਨੇ ਕੀ ਭਲਾ ਕੀਤਾ ਹੋਊਗਾ ਪੰਜਾਬ ਦੇ ਵਿੱਚ? ਸਰ 73-70 ਸਾਲ ਹੋ ਗਏ ਨੇ, ਬਸ 75 ਹੀ ਹੋ ਗਏ ਮੇਰੇ ਖਿਆਲ ਹੁਣ ਤੇ, ਇਹਨਾਂ ਲੋਕਾਂ ਨੂੰ ਦੇ ਰਿਹਾ ਨੂੰ ਇਹ BJP, ਕਾਂਗਰਸ ਤੇ ਅਕਾਲੀ, ਕੁਛ ਨਹੀਂ ਬਣਿਆ। ਤੇ ਚੇਂਜ ਹਮੇਸ਼ਾ ਗੁੱਡ ਹੁੰਦੀ ਹੈ, ਇੱਕ ਵਾਰੀ ਹੋਏਗੀ ਔਰ ਇਸ ਵਾਰ ਕਰਕੇ ਰਹਾਂਗੇ, ਪਹਿਲਾਂ ਵਾਂਗੂ ਖਲਾਰਾ ਨਹੀਂ ਪਾਉਣਾ। ਬਸ ਮੈਂ ਤੇ ਇਹੀ ਸਾਰੇ ਲੋਕਾਂ ਨੂੰ, ਜਿੰਨੇ ਵੀ ਤੁਹਾਡੇ ਲਿਸਨਰ ਨੇ ਜਾਂ ਪੰਜਾਬ ਵਾਲੇ ਜਿਹੜੇ ਨੇ, ਆਪਣੇ ਬੰਦੇ ਆਪਣੇ ਪੰਜਾਬ ਦੇ ਨਾਲ ਜਿਹਨਾਂ ਦੇ ਕੋਈ ਸਹੀ ਚਾਹੁੰਦੇ ਨੇ, ਸਭ ਕੁਛ ਹੋਵੇ, ਉਹ ਲੋਕਾਂ ਨੂੰ ਇਹ ਕਹੂੰਗਾ, ਇੱਕ ਵਾਰ ਹਰ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਔਰ ਇਹਨਾਂ ਨੂੰ ਮਿਲਣਾ ਚਾਹੀਦਾ। ਥੈਂਕ ਯੂ ਸਰ, ਮਿਹਰਬਾਨੀ।
ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਇਸ ਟਾਈਮ, ਕਿਉਂਕਿ ਜਿਹੜਾ ਕਿਸਾਨ ਅੰਦੋਲਨ ਦਾ ਫਾਇਦਾ ਆ ਉਹ ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗ ਰਿਹਾ ਸਭ ਤੋਂ ਜ਼ਿਆਦਾ, ਇਸ ਲਈ ਹੁਣ ਜਿਹੜੇ ਅਕਾਲੀ ਦਲ ਦੇ ਸਮਰਥਕ ਨੇ ਉਹ ਪਰ ਉਹ ਕਹਿ ਰਹੇ ਨੇ ਕਿ ਜੀ ਭਗਵੰਤ ਮਾਨ ਸਾਹਿਬ ਨੇ ਧੋਖਾ ਕੀਤਾ, ਜਿਹੜੇ ਮੈਂ ਸੁਣ ਰਿਹਾ ਸੀ ਅਕਾਲੀ ਦਲ ਦੇ ਜਗਜੀਤ ਚੀਮਾ ਸਾਹਿਬ ਦੇ ਵਿਚਾਰ ਸੁਣ ਰਿਹਾ ਸੀਗਾ, ਉਹਨਾਂ ਦੇ ਮਨਜਿੰਦਰ ਸਿਰਸਾ ਸਾਹਿਬ ਦੇ, ਸਾਰਿਆਂ ਨੇ ਸੁਣ ਰਿਹਾ ਸੀ ਅਕਾਲੀ ਦਲ ਔਰ ਉਹਦੇ ਸਮਰਥਕ ਕਹਿ ਰਹੇ ਨੇ ਕਿ ਜੀ ਇਹ ਡਬਲ ਸਟੈਂਡਰਡ ਖੇਡ ਰਹੇ ਨੇ, ਕਿਉਂਕਿ ਉਹਨਾਂ ਨੂੰ ਇੱਕ ਚੀਜ਼ ਨਜ਼ਰ ਆਈ ਆ ਕਿ ਇੱਕ ਤੇ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਹੈ, ਅਕਾਲੀ ਦਲ ਦੀ ਕੋਸ਼ਿਸ਼ ਇਹ ਸੀਗੀ ਕਿ ਜੋ ਕਾਂਗਰਸ ਦੇ ਖਿਲਾਫ ਗੁੱਸਾ ਹੈ ਅਕਾਲੀ ਦਲ ਸੋਚ ਰਿਹਾ ਸੀ ਕਿ ਉਹ ਫਾਇਦਾ ਸਾਨੂੰ ਹੋਏਗਾ ਔਰ ਕਈ ਪੋਲੀਟੀਕਲ ਐਨਲਿਸਟ, ਲੇਕਿਨ ਹੁਣ ਉਹ ਲੱਗ ਰਿਹਾ ਕਿ ਕਿਸਾਨ ਅੰਦੋਲਨ ਦੀ ਗੱਲ ਕਰ ਲਓ ਜਾਂ ਜਿਹੜੀ ਕਾਂਗਰਸ ਦੇ ਖਿਲਾਫ ਗੁੱਸਾ ਹੈ ਉਹਦਾ ਫਾਇਦਾ ਹੁਣ ਸਾਫ਼ ਲੱਗ ਰਿਹਾ ਕਿ ਕਿਸਾਨ ਅੰਦੋਲਨ ਦਾ ਔਰ ਗੁੱਸੇ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ,
ਬਿਲਕੁਲ ਚੱਕਰ। ਦੇਖੋ ਜੀ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਨਹੀਂ ਲਿਆ, ਲੋਕਾਂ ਨੇ ਸੋਚਿਆ ਆ, ਲੋਕਾਂ ਦਾ ਦਿਮਾਗ ਕੰਮ ਕਰ ਰਿਹਾ, ਤੇ ਇਹਨਾਂ ਲੋਕਾਂ ਦੇ ਚੱਕਰਾਂ ਚ ਅਸੀਂ ਪਏ ਆ ਅੱਜ ਤੱਕ। ਜਿਹੜੀ ਸਾਡੀ ਸਰਮੌਰ ਜਿਹੜੀ ਆਪਣੇ ਸਿੱਖ ਸੰਸਥਾ ਸੀ ਜੀ ਸ਼੍ਰੋਮਣੀ ਅਕਾਲੀ ਦਲ, ਕਿਹਦੇ ਉੱਪਰ ਕਰ ਜਾ ਰਿਹਾ? ਬਾਦਲ ਫੈਮਿਲੀ ਦਾ। ਅੱਜ ਸਾਡਾ ਜਥੇਦਾਰ ਕਿੱਥੋਂ ਨੇ ਚੜਿਆ? ਬਾਦਲ ਸਾਹਿਬ ਦੀ ਜੇਬ ਚੋਂ ਪਰਚੀ ਆਉਂਦੀ ਨੇ। ਆਮ ਗੱਲਾਂ ਨੇ ਯਾਰ, ਅਸੀਂ ਮਤਲਬ ਸਰ ਸਾਨੂੰ ਸੋਚਣਾ ਪੈਣਾ, ਅਸੀਂ ਕੁਛ ਨੀ ਬਣਿਆ, ਸਭ ਕੁਛ ਹੁੰਦਿਆਂ ਹੋਇਆ ਵੀ ਸਾਡੇ ਕੋਲ ਅਸੀਂ ਕੁਛ ਨੀ ਕਰ ਸਕੇ। ਇਹਨਾਂ ਨੇ ਹਮੇਸ਼ਾ ਸਿਰ ਜਾਤਵਾਦੀ ਦੇ ਉੱਤੇ ਸਾਨੂੰ ਲੜਾਇਆ, ਧਰਮ ਦੇ ਨਾਂ ਦੇ ਉੱਤੇ ਸਾਨੂੰ ਲੜਾਇਆ, ਇਲਾਕਿਆਂ ਦੇ ਉੱਤੇ ਲੜਾਇਆ, ਪਾਣੀ ਦੇ ਉੱਤੇ ਲੜਾਇਆ। ਹਾਂਜੀ, ਹੁਣ ਤੁਸੀਂ ਬਰਗਾੜੀ ਕਾਂਡ ਹੀ ਦੇਖ ਲਓ, ਕੀ ਫੈਸਲਾ ਹੋਇਆ ਉਹਦਾ, ਕੀ ਕੁਛ ਕਰ ਸਕੇ ਹੋ? ਨਥਿੰਗ। ਸੋ ਮੈਂ ਆਫ ਦੀ ਏਅਰ ਸੁਣਨਾ ਸਰ, ਥੈਂਕ ਯੂ ਵੈਰੀ ਮਚ, ਸੰਚੈਸਟ ਜਾਓ, ਲੋਕਾਂ ਨੂੰ ਸੋਚਣਾ ਪੈਣਾ ਤੇ ਅਸੀਂ ਆਪਣੇ ਅਗਲੀ ਜਨਰੇਸ਼ਨ ਲਈ ਕੀ ਕਰਨਾ ਹੁਣ, ਚਾਹੇ ਜਿਹੜੇ ਪੁਰਾਣੇ ਅਕਾਲੀਆਂ ਦੇ ਜਿਹੜੇ ਪਰਮਾਨੈਂਟ ਵੋਟਰ ਨੇ ਹੁਣ ਤਾਂ ਉਹਨੂੰ ਉਹ ਵੀ ਕਹਿਣ ਲੱਗ ਗਏ ਨਹੀਂ ਜੀ, ਵੀ ਨੀਡ ਟੂ ਚੇਂਜ ਸਮਥਿੰਗ। ਥੈਂਕ ਯੂ ਸਰ, ਮਿਹਰਬਾਨੀ ਫਾਰ ਯੋਰ ਟਾਈਮ।
ਥੈਂਕ ਯੂ। ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਕਮਲਜੀਤ ਮਿਨਹਾਸ ਸਾਹਿਬ, ਔਰ ਕਮਲਜੀਤ ਮਿਨਹਾਸ ਸਾਹਿਬ ਕਹਿ ਰਹੇ ਨੇ ਕਿ ਜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੌਟ ਫੇਵਰੇਟ ਹੈਗੀ ਆ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਬਰਗਾੜੀ ਦੀ ਵੀ ਗੱਲ ਕਰ ਰਹੇ ਹੋ, ਯੈਸ ਉਹ ਐਪਲੀਕੇਸ਼ਨ ਜਿਹੜੀ ਆ ਹੋ ਗਈ ਹੈ। ਆਈ ਜੀ ਜਿਹੜੇ ਹੈਗੇ ਨੇ, ਆਈ ਜੀ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ, ਉਹਨਾਂ ਨੇ ਇੱਕ ਹੋਰ ਇੰਟਰਵਿਊ ਦਿੱਤਾ। ਕਾਫੀ ਸਾਰੇ ਇੰਟਰਵਿਊਜ਼ ਅੱਜ ਕੱਲ੍ਹ ਉਹ ਦੇ ਰਹੇ ਨੇ, ਵੈਸੇ ਉਹ ਨਾਮ ਨਹੀਂ ਹਜੇ ਤੱਕ ਉਹਨਾਂ ਨੇ ਕਿਸੇ ਦਾ ਵੀ ਲਿਆ ਹੈਗਾ, ਬਟ ਇਸ਼ਾਰੇ ਜਿਹੜੇ ਨੇ ਉਹ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲ ਹੋ ਰਹੇ ਨੇ। ਸੋ ਪਤਾ ਨਹੀਂ ਇਹਦੇ ਵਿੱਚੋਂ ਕੀ ਨਤੀਜਾ ਨਿਕਲਦਾ, ਦੇਖਦੇ ਹਾਂ ਕੀ ਹੁੰਦਾ ਸਾਰਾ ਲੋਕਾਂ ਦਾ ਫੈਸਲਾ। ਹਾਂਜੀ ਨਸੀਬ ਸੰਧੂ ਸਾਹਿਬ, ਤੁਸੀਂ ਆਉਂਦੇ ਰਹੋ। ਨਸੀਬ ਸੰਧੂ ਸਾਹਿਬ, ਗੋ ਹੈਡ ਜੀ।
ਸਤਿ ਸ਼੍ਰੀ ਅਕਾਲ ਜੀ ਯੁੱਧਵੀਰ ਜੀ।
ਸਤਿ ਸ਼੍ਰੀ ਅਕਾਲ ਸਰ ਜੀ।
ਯੁੱਧਵੀਰ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਚਲੋ ਠੀਕ ਆ, ਇਹਨਾਂ ਨੂੰ ਮੁਬਾਰਕਾਂ ਦੇ ਦਿੰਦੇ ਆਪ ਪਾਰਟੀ ਵਾਲਿਆਂ ਨੂੰ, ਤੇ ਹੁਣ ਇਲੈਕਸ਼ਨ ਹੋ ਕੇ ਹਟੇ ਆ 2 ਮਹੀਨੇ ਪਹਿਲਾਂ ਨਗਰ ਨਿਗਮ ਕਮੇਟੀ ਦੀਆਂ ਚੋਣਾਂ ਦੇ, ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਉਦੋਂ ਇਹਨਾਂ ਕੋਲ ਕੈਂਡੀਡੇਟ ਨਹੀਂ ਪੂਰੇ ਕੀਤੇ ਗਏ ਆਪ ਪਾਰਟੀ ਵਾਲਿਆਂ ਕੋਲ। ਇਹਨਾਂ ਨੇ ਜਿੱਤੇ, ਤੁਸੀਂ ਦੇਖੋ ਇਹਨਾਂ ਦੀ ਲਿਸਟ ਵੇਖੋ, ਇਹਨਾਂ ਨੇ ਜਿੱਤੇ ਕਿੰਨੇ ਆ, ਕਿਸ ਆਧਾਰ ਦੇ ਤੇ ਉਹਦੇ ਕਹਿਣ ਕਿ ਸਰਵੇ ਵਾਲੇ ਕਹਿ ਰਹੇ ਆ ਵੀ ਆਪ ਪਾਰਟੀ ਦੀ ਸਰਕਾਰ ਬਣ ਜਾਊਗੀ ਹਜੇ ਸਾਲ ਪਿਆ। ਉਸ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਮੋਗੇ ਵਿੱਚ 50 ਸੀਟਾਂ ਸੀ, ਇਹਨਾਂ ਨੂੰ ਪੂਰੇ ਬੰਦੇ ਨਹੀਂ ਮਿਲੇ 50 ਦੇ 50 ਖੜੇ ਕਰਨ ਲਈ ਨਗਰ ਨਿਗਮ ਦੇ ਵਿੱਚ ਮੋਗੇ, ਤੇ ਹੋਰ ਵੀ ਸਾਰੇ ਐਂ ਹੋਇਆ ਸਾਰੇ ਪੰਜਾਬ ਦੇ ਵਿੱਚ। ਇਹ ਕਿੱਥੋਂ ਇਹਨਾਂ ਦਾ ਸਰਵੇ, ਕਿਵੇਂ ਅਸੀਂ ਇਹਨੂੰ ਸਹੀ ਮੰਨ ਲਈਏ ਵੀ ਇਹ ਆਪ ਪਾਰਟੀ ਸਰਕਾਰ ਬਣ ਜਾਊਗੀ? ਹਾਲ ਤੱਕ ਇਹਨਾਂ ਨੂੰ ਬੰਦੇ ਨਹੀਂ ਪੂਰੇ ਖੜੇ ਕਿਤੇ ਗਏ, ਇਹਨਾਂ ਤੋਂ ਬੰਦੇ ਨਹੀਂ ਇਹਨਾਂ ਨੂੰ ਲੱਭੇ ਖੜੇ ਕਰਨ ਲਈ ਪੂਰੇ ਨਗਰ ਨਿਗਮ ਦੀ ਮਿਊਂਸਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ?
ਤੁਹਾਡਾ ਪੁਆਇੰਟ ਠੀਕ ਹੈ ਜੀ, ਕਿਉਂਕਿ ਹਾਲ ਹੀ ਦੇ ਵਿੱਚ ਤੇ ਮੈਂ ਆਈ ਮਸਟ ਕਨਫੈਸ ਦਿਸ ਕਿ ਇਹ ਸਰਵੇ ਜਿਹੜਾ ਮੇਰੇ ਲਈ ਵੀ ਬੜਾ ਹੈਰਾਨੀਜਨਕ ਹੈ। ਮੈਂ ਵੀ ਇਹ ਸੋਚ ਰਿਹਾ ਸੀਗਾ ਕਿ ਕਾਂਗਰਸ ਜਿਹੜੀ ਆ ਸਟਰੋਂਗ ਫੁਟਿੰਗ ਤੇ ਹੈ ਔਰ ਅਕਾਲੀ ਦਲ ਔਰ ਜਿਹੜੀ ਆਪਣੇ ਆਮ ਆਦਮੀ ਪਾਰਟੀ ਹੈ ਇਹ ਸੈਕਿੰਡ ਥਰਡ ਪੋਜੀਸ਼ਨ ਲਈ ਇਹਨਾਂ ਦੀ ਲੜਾਈ ਹੈ, ਬਟ ਇਹ ਸਰਵੇ ਬੜਾ ਕੁਝ ਡਿਫਰੈਂਟ ਦਿਖਾ ਰਿਹਾ। ਔਰ ਕਈ ਲੋਕ ਇਹ ਗੱਲ ਕਰਨੇ ਇਸ ਤਰ੍ਹਾਂ ਕਰਦੇ ਜੀ, ਕੱਲ੍ਹ ਇੱਕ ਸਰਵੇ ਅਸੀਂ ਜਿਹੜੇ ਸਾਡੇ ਬਾਹਰ ਵੱਸਦੇ ਵੀਰ ਨੇ, ਸੋ ਕੱਲ੍ਹ ਇੱਕ ਸਰਵੇ ਅਸੀਂ ਕਰ ਲੈਂਦੇ ਹਾਂ ਜਿਹਦੇ ਵਿੱਚ ਜੋ ਅਸੀਂ ਦੇਖ ਲਾਂਗੇ ਵੀ NRIs ਦੀ ਕੀ ਆਵਾਜ਼ ਹੈ, ਵੀ NRIs ਕੀ ਸੋਚਦੇ ਨੇ। ਸੋ ਕੱਲ੍ਹ ਇੱਕ ਓਪਨ ਸਰਵੇ ਇੱਥੇ ਵੀ ਕਰ ਲੈਂਦੇ ਹਾਂ ਅਸੀਂ, ਕੱਲ੍ਹ ਕਰਾਂਗੇ ਜੀ ਓਪਨ ਸਰਵੇ। ਸੋ ਅੱਜ ਅਸੀਂ ਐਲਾਨ ਕਰ ਰਹੇ ਹਾਂ ਕੱਲ੍ਹ ਹੋਏਗਾ ਵਾਈ ਮੀਡੀਆ ਦਾ ਸਰਵੇ, ਸੋ ਕੱਲ੍ਹ ਵਾਈ ਮੀਡੀਆ ਸਰਵੇ ਤੁਹਾਡੇ ਸਾਰਿਆਂ ਦੇ ਵਿਚਾਰ ਲੈ ਲਾਂਗੇ, ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ ਲਾਂਗੇ, ਫਿਰ ਅਸੀਂ ਬਿਲਕੁਲ। ਔਰ ਇਹ ਸਰਵੇ ਜਿਹੜਾ ਜੀ ਇਹ ਮਿਡਵੀਕ ਅਖਬਾਰ ਦੇ ਵੀ ਫਰੰਟ ਪੇਜ ਤੇ ਛਾਪ ਦਿਆਂਗੇ, ਕਿਉਂਕਿ ਮੰਗਲਵਾਰ ਮਿਡਵੀਕ ਅਖਬਾਰ ਵੀ ਜਾਣ ਲਈ ਤਿਆਰ ਆ, ਫਰੰਟ ਪੇਜ ਤੇ ਛਾਪ ਦਿਆਂਗੇ ਕਿ NRIs ਆਹ ਗੱਲ ਕਰ ਰਹੇ ਨੇ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸੰਧੂ ਸਾਹਿਬ, ਸਾਡੇ ਨਾਲ ਰੁਪਿੰਦਰ ਹੇਰ ਜੀ, ਸਾਡੇ ਆਰਮਰ ਇੰਸ਼ੋਰੈਂਸ ਸਾਡੇ ਸਪੋਂਸਰ ਨੇ ਜਿਹੜਾ, ਉਹਨਾਂ ਨੂੰ ਨਾਲ ਮੈਂ ਕਨੈਕਟ ਕਰ ਲਵਾਂ, ਫਿਰ ਗੱਲਬਾਤ ਸਾਡੀ ਇਸ ਤਰ੍ਹਾਂ ਜਾਰੀ ਰਹੇਗੀ। ਰੁਪਿੰਦਰ ਹੇਰ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਸਤਿ ਸ਼੍ਰੀ ਅਕਾਲ ਯੁਧਵੀਰ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਸ਼ਾਬਾਸ਼ ਫੋਰ ਡੂਇੰਗ ਸੱਚ ਅ ਵੰਡਰਫੁਲ ਜੌਬ, ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ।
ਥੈਂਕ ਯੂ, ਸੋ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਜੀ, ਉਹਨਾਂ ਦੇ ਨਾਲ ਬਿਜ਼ਨਸ ਦੀ ਵੀ ਗੱਲ ਕਰਾਂਗੇ, ਨਾਲ ਦੀ ਨਾਲ ਥੋੜੇ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਵੀ ਅਸੀਂ ਰੁਪਿੰਦਰ ਹੇਰ ਸਾਹਿਬ ਦੇ ਜ਼ਰੂਰ ਲਵਾਂਗੇ। 289-500 ਹਾਂਜੀ, ਇਹ ਤੁਹਾਡੀ ਤੁਸੀਂ ਮੇਰੇ ਖਿਆਲ ਨਾਲ ਸੇਟ ਕੈਂਟਰੀਜ ਤੋਂ ਕਾਲ ਕਰ ਰਹੇ ਹੋ, ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ ਸਰ, ਕੌਣ ਸਾਹਿਬ ਬੋਲ ਰਹੇ, ਨਾਮ ਜ਼ਰੂਰ ਦੱਸੋ ਪਹਿਲਾਂ ਆਪਣਾ। ਹਾਂਜੀ 289-501 ਸੇਂਟ ਕੈਥਰੀਨਸ ਤੋਂ, ਕੌਣ ਸਾਹਿਬ ਬੋਲ ਰਹੇ ਜੀ, ਨਾਮ ਦੱਸੋ ਔਰ ਫਿਰ ਆਪਣੇ ਵਿਚਾਰ ਰੱਖੋ ਸਰ। ਹੈਲੋ
ਹੈਲੋ
ਹਾਂਜੀ ਹੈਲੋ ਜੀ ਹੈਲੋ, ਨਾਮ ਦੱਸੋ ਸਰ ਜੀ ਔਰ ਆਪਣੇ ਵਿਚਾਰ ਦਿਓ। ਹਾਂਜੀ ਸਾਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ, ਨਾਮ ਦੱਸੋ ਔਰ ਵਿਚਾਰ ਦਿਓ ਜੀ ਆਪਣੇ
ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ ਜਗਦੀਪ ਸਿੰਘ ਜੀ।
ਜਗਦੀਪ ਸਿੰਘ ਜੀ, ਗੋ ਹੈਡ ਸਰ।
ਹਾਂਜੀ ਹਾਂਜੀ ਸਰ, ਮੈਂ ਨਾ ਇੱਕ ਗੱਲ ਕਰਨਾ ਚਾਹੁੰਦਾ ਜੀ, ਤੁਸੀਂ ਉਹ ਦੱਸਿਆ ਸੀਗਾ ਜੀ ਵੀ ਇੱਕ ਸਰਵੇ ਆਇਆ ਜੀ ਉੱਤਰ ਪ੍ਰਦੇਸ਼ ਦਾ ਜੀ, ਜਿਹੜੇ ਯੋਗੀ ਨੇ ਜੀ ਵੀ ਉੱਥੋਂ ਦੇ ਕਹਿ ਰਹੇ ਜੀ 50% ਲੋਕ ਵੀ ਦੁਬਾਰਾ ਬਣਨੇ ਚਾਹੀਦੇ ਆ ਉਹ, ਤੇ ਉਹ ਦੱਸੋਗੇ ਜੀ ਵੀ ਉਹ ਕਿੱਥੋਂ ਕਿੰਨਾ ਦਾ ਸਰਵੇ ਆ ਜੀ, ਕਿਉਂਕਿ ਮੈਂ ਇੱਕ ਪਿਛਲੇ ਦਿਨ ਸੁਣਿਆ ਸੀਗਾ ਜੀ ਤੇ ਨਿਊਜ਼ ਕਲਿੱਕ ਕਰਕੇ ਵੈਬ ਚੈਨਲ ਆਈ ਤੇ ਉਹਨਾਂ ਦਾ ਜੀ, ਉਹਨਾਂ ਨੇ ਦੱਸਿਆ ਸੀਗਾ ਜੀ ਵੀ ਜੀ ਵਾਲਿਆਂ ਨੇ ਨਾ ਸਰਵੇ ਕਰਾਇਆ ਯੂਪੀ ਚ ਜੀ, ਯੂਪੀ ਦਾ ਜੀ ਚੈਨਲ ਆ ਜਿਹੜਾ, ਤੇ ਉਹਨਾਂ ਨੇ ਦੋ ਦਿਨ ਲਈ ਸਰਵੇ ਰੱਖਿਆ ਸੀਗਾ ਜੀ, ਤੇ ਪਰ ਪਹਿਲੇ ਦਿਨ ਚ ਹੀ ਉੱਥੋਂ ਦੇ ਲੋਕਾਂ ਨੇ 80% ਨੇ ਕਿਹਾ ਕਿ ਸਾਨੂੰ ਯੋਗੀ ਦੁਬਾਰਾ ਨਹੀਂ ਚਾਹੀਦੇ, 8% ਲੋਕਾਂ ਨੇ ਕਿਹਾ ਕਿ ਦੁਬਾਰਾ ਚਾਹੀਦੇ ਨੇ, ਤੇ 2% ਲੋਕਾਂ ਨੇ ਕਿਹਾ ਸੀ ਵੀ ਪਤਾ ਨੀ। ਤੇ ਉੱਥੋਂ ਦੇ ਇੱਕ IPS ਅਧਿਕਾਰੀ ਸੀਗੇ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਜੀ ਮੀਡੀਆ ਕੀ ਹੈ ਵੀ ਜੇ ਤੁਸੀਂ ਥੋੜੀ ਬਹੁਤੀ ਵੀ ਸ਼ਰਮ ਰੱਖਦੇ ਹੋ ਤਾਂ ਇਹ ਪੋਸਟ ਹੁਣ ਡਿਲੀਟ ਨਾ ਕਰਿਓ। ਤੇ ਤੁਸੀਂ ਦੇਖੋ ਜੀ ਵੀ ਕਿੰਨਾ ਉਹਨਾਂ ਸਰਕਾਰਾਂ ਦਾ ਦਬਾਅ ਗਾ, ਤੇ ਦੋ ਦਿਨਾਂ ਦਾ ਉਹ ਸਰਵੇ ਸੀ ਪਰ ਉਹਨਾਂ ਨੇ ਇੱਕ ਦਿਨ ਚ ਹੀ ਉਹ ਪੋਸਟ ਡਿਲੀਟ ਕਰਤੀ, ਸਰਵੇ ਵੀ ਨੀ ਕੰਪਲੀਟ ਕਰਵਾਇਆ। ਉਹਨਾਂ ਦੀ ਭੰਡੀ ਹੁਣ PCB 80% ਲੋਕ ਕਹਿ ਰਹੇ ਸੀਗੇ ਵੀ ਯੋਗੀ ਦੁਬਾਰਾ ਨਹੀਂ ਚਾਹੀਦੀ।
ਤੁਹਾਡਾ ਸ਼ੁਭ ਨਾਮ ਕੀ ਦੱਸਿਆ ਤੁਸੀਂ ਜੀ?
ਮੇਰਾ ਨਾਮ ਹੈ ਜਗਦੀਪ ਸਿੰਘ ਜੀ।
ਜਗਦੀਪ ਸਿੰਘ ਜੀ, ਅੱਛਾ ਜਗਦੀਪ ਸਿੰਘ ਜੀ, ਜ਼ੀ ਨਿਊਜ਼ ਵਾਲਾ ਸਰਵੇ ਤੁਸੀਂ ਕਹਿ ਰਹੇ ਹੋ ਕਿ ਉਹ ਡਿਲੀਟ ਹੋ ਗਿਆ ਸੀ, ਸੋ ਮੇਰੀ ਵੀ ਨਿਗਾਹ ਦੇ ਵਿੱਚ ਕਿਤੇ ਨਹੀਂ ਆਇਆ ਜਿਹੜਾ ਤੁਸੀਂ ਕਹਿ ਰਹੇ ਹੋ, ਉਹ ਜ਼ੀ ਨਿਊਜ਼ ਨੇ ਜ਼ੀ ਨਿਊਜ਼ ਦਾ ਜਿਹੜਾ ਸਰਵੇ, ਕਿਉਂਕਿ
ਯੂਪੀ ਦਾ ਜ਼ੀ ਨਿਊਜ਼ ਹੈ ਨਾ ਜੀ ਜਿਹੜਾ, ਉਹਨਾਂ ਨੇ ਸਰਵੇ ਰੱਖਿਆ ਸੀਗਾ ਜੀ ਦੋ ਦਿਨਾਂ ਲਈ।
ਇਹ ਕਦੋਂ, ਕਿਹੜੀ ਤਰੀਕ ਦੀ ਗੱਲ ਹੈ, ਕਦੋਂ ਦੀ ਗੱਲ ਹੈ
ਇਹ? ਜੀ ਦੋ ਤਿੰਨ ਦਿਨ ਪਹਿਲਾਂ ਦੀ ਵੀ ਗੱਲ ਹੈ ਜੀ। ਹਾਂਜੀ, ਤੇ ਉਹਨਾਂ ਨੇ ਇੱਕ IPS ਅਧਿਕਾਰੀ ਸੀਗੇ ਜੀ, ਉਹਨਾਂ ਨੇ ਕਹਿਤਾ ਸੀਗਾ ਵੀ ਜੇ ਵੀ ਤੁਹਾਨੂੰ ਤੁਸੀਂ ਹੁਣ ਥੋੜੀ ਜਿਹੀ ਵੀ ਸ਼ਰਮ ਰੱਖਦੇ ਹੋ, ਤੁਸੀਂ ਪੱਤਰਕਾਰੀ ਦੀ ਵੀ ਲਾਜ ਰੱਖ ਲਓ ਵੀ ਤੁਸੀਂ ਇਹ ਹੁਣ ਡਿਲੀਟ ਨਾ ਕਰਿਓ ਦੁਬਾਰਾ, ਵੀ ਹੁਣ ਤਾਂ ਪਤਾ ਹੀ ਹੈ ਵੀ ਤੁਸੀਂ ਹੁਣ ਗੁਲਾਮ ਹੋ ਚੁੱਕੇ ਹੋ ਵੀ ਤੁਸੀਂ ਭਾਜਪਾ ਦੇ ਉਹਨਾਂ ਦੇ ਅੰਡਰ ਰਹਿ ਕੇ ਕੰਮ ਕਰਦੇ ਹੋ, ਪਰ ਉਹੀ ਗੱਲ ਜੀ ਫਿਰ ਇੱਥੇ ਜੀ ਹੁਣ ਜਦੋਂ ਸਰਕਾਰਾਂ ਭਰੂ ਨੇ ਜੀ ਤੇ ਉਹਨਾਂ ਦੇ ਸਾਹਮਣੇ ਝੁਕਦੇ ਨੇ ਜੀ ਉਹ, ਤੇ ਇੱਕ ਦਿਨ ਚ ਸਰਵੇ ਵੀ ਨੀ ਕੰਪਲੀਟ ਕਰਵਾਇਆ ਤੇ ਇੱਕ ਦਿਨ ਚ ਉਹਨਾਂ ਨੇ ਉਹ ਕਰਵਾਤਾ।
ਠੀਕ ਹੈ, ਦੇਖੋ ਇਹ ਸਰਵੇ ਜਿਹੜਾ ਜ਼ੀ ਨਿਊਜ਼ ਦਾ ਤੁਸੀਂ ਕਹਿ ਰਹੇ ਹੋ ਕਿ ਜ਼ੀ ਨਿਊਜ਼ ਦਾ ਸਰਵੇ, ਇਹ ਜ਼ੀ ਨਿਊਜ਼ ਵਾਲਾ ਸਰਵੇ ਮੇਰੀ ਨਿਗਾਹ 'ਚ ਨਹੀਂ ਆਇਆ, ਅਸੀਂ ਗੱਲ ਕਰ ਰਹੇ ਹਾਂ ਜੀ ਜਿਹੜਾ ਇਹ ਵੀ 3-4 ਦਿਨ ਪੁਰਾਣਾ ਸਰਵੇ ਹੈ, ਇਹ ਸਰਵੇ ਹੈਗਾ ਜੀ ਆਪਣਾ ਸੀ ਵੋਟਰ ਦਾ ਸਰਵੇ, ਜਿਹਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਉਹਨਾਂ ਨੇ ਦੋ ਸਟੇਟਸ ਦੇ ਵਿੱਚ ਕਰਾਇਆ ਸਰਵੇ ਸੀ ਵੋਟਰ ਨੇ। ਸੀ ਵੋਟਰ ਜਿਹੜਾ, ਹਾਂ ਸੀ ਵੋਟਰ ਜਿਹੜਾ ਉਹ ਪੰਜਾਬ ਦੇ ਵਿੱਚ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਆਏਗੀ ਨੰਬਰ 1 ਤੇ, ਨੰਬਰ 2 ਕਾਂਗਰਸ ਹੋਏਗੀ, ਔਰ ਨੰਬਰ 3 ਅਕਾਲੀ ਦਲ BJP, ਅਕਾਲੀ ਦਲ ਹੋਣਗੇ ਵੱਖਰਾ ਹੀ ਆ, ਤੇ ਨੰਬਰ 4 ਤੇ BJP ਹੋਏਗੀ। ਠੀਕ ਹੈ, ਇਹ ਸੀ ਵੋਟਰ ਸਰਵੇ ਉਹਨਾਂ ਨੇ ਇੱਥੇ ਕਰਾਇਆ ਸੀ, ਇਸੇ ਕੰਪਨੀ ਨੇ, ਇਹੀ ਸੇਮ ਕੰਪਨੀ ਹੈ ਜਿਹੜੀ ਸੀ ਵੋਟਰ, ਇਸੇ ਸੀ ਵੋਟਰ ਨੇ ਉੱਤਰ ਪ੍ਰਦੇਸ਼ 'ਚ ਵੀ ਸਰਵੇ ਕਰਵਾਇਆ। ਉੱਤਰ ਪ੍ਰਦੇਸ਼ 'ਚ ਉਹ ਕਹਿ ਰਹੇ ਨੇ ਕਿ 403 ਸੀਟਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ 289 ਇਜ਼ ਅ ਵੈਰੀ ਸਟਰੋਂਗ ਮੈਜੋਰਟੀ, ਕਿਉਂਕਿ 202 ਸੀਟਾਂ ਚਾਹੀਦੀਆਂ ਮੈਜੋਰਟੀ ਲਈ, ਸੋ ਬੜੀ ਸਟਰੋਂਗ ਮੈਜੋਰਟੀ ਪ੍ਰੋਜੈਕਟ ਕਰ ਰਹੀ ਹੈ ਇਹ ਉਹਦੇ ਵਾਸਤੇ। ਔਰ ਸਮਾਜਵਾਦੀ ਪਾਰਟੀ ਜਿਹੜੀ ਆ ਉਹ ਕੋਲ 59 ਸੀਟ ਹੈ, ਮਤਲਬ 100 ਸੀਟਾਂ ਵੀ ਨਹੀਂ ਦੇ ਰਹੇ ਕਿਸੇ ਨੂੰ, ਇਹ ਸੀ ਵੋਟਰ ਦੀ ਮੈਂ ਗੱਲ ਕਰ ਰਿਹਾ। BSP ਨੂੰ 38 ਸੀਟਾਂ, ਹਾਂ BSP ਨੂੰ 38 ਸੀਟਾਂ ਦੇ ਰਹੀ। ਹੁਣ ਜਿਹੜਾ ਸੀ ਵੋਟਰ ਦਾ ਸਰਵੇ ਹੈ ਇਹ ਨਾ ਤੇ ਪੰਜਾਬ ਦੇ ਵਿੱਚ ਮਤਲਬ ਜਿਹੜਾ ਹੈਗਾ ਉਹਦੇ ਤੇ ਵੀ ਕਈ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਨੰਬਰ 1, ਇਹ ਹੋ ਹੀ ਨਹੀਂ ਸਕਦਾ। ਤੇ ਉੱਤਰ ਪ੍ਰਦੇਸ਼ ਦਾ ਜਿਹੜਾ ਸਰਵੇ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈਗਾ, ਸੋ ਸੀ ਵੋਟਰ ਦੇ ਸਰਵੇ ਨੇ ਇਹ ਹੁਣ ਕੋਈ ਮੰਨ ਸਕਦਾ ਕੋਈ ਨਹੀਂ ਮੰਨ ਸਕਦਾ, ਸਾਡਾ ਕੰਮ ਹੈ ਸਿਰਫ ਸਰਵੇ ਸ਼ੇਅਰ ਕਰਨਾ। ਅਸੀਂ ਕੱਲ੍ਹ ਸਰਵੇ ਕਰਾਵਾਂਗੇ ਜੀ, ਕੱਲ੍ਹ Y Media ਵੱਲੋਂ ਸਰਵੇ, ਤੁਸੀਂ ਲੋਕ ਕੀ ਕਹਿੰਦੇ ਹੋ, ਕਿੱਦਾਂ ਲੱਗਦਾ ਕਿਉਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ NRI ਦੀ ਜਿਹੜੀ ਆਵਾਜ਼ ਆ, ਜਿਹੜੇ ਬਾਹਰ ਵੱਸਦੇ ਪੰਜਾਬੀ ਆ ਪ੍ਰਵਾਸੀ, ਉਹਨਾਂ ਦੀ ਆਵਾਜ਼ ਵੀ ਕੱਲ੍ਹ ਅਸੀਂ ਜ਼ਰੂਰ ਆਉਣ ਦੀ ਕਰਾਂਗੇ। ਠੀਕ ਹੈ ਜੀ ਜਗਦੀਪ?
ਹਾਂਜੀ, ਇੱਕ ਨਾ ਜੀ ਆਪਣਾ ਹੁਣ ਦੇਖੋ ਜੀ ਵੀ ਪੰਜਾਬ 'ਚ ਆਈ ਆਪਣੇ ਪੰਜਾਬ 'ਚ ਜੀ ਹੁਣ ਅਕਾਲੀ ਦਲ ਦੀ ਤਾਂ ਮੈਂ ਪਹਿਲਾਂ ਦੇਖੀ ਹੋਈ ਆ ਤੇ ਹੁਣ ਵੀ ਦੇਖ ਰਿਹਾ ਵੀ ਉਹ ਕਿੱਦਾਂ ਚੱਲ ਰਹੇ ਆ, ਕਿਉਂਕਿ ਉਹਨਾਂ ਨੂੰ ਕੁਛ ਪਤਾ ਨੀ ਲੱਗ ਰਿਹਾ ਵੀ ਕੀ ਕਰੀਏ ਕੀ ਨਾ ਕਰੀਏ, ਕਿਉਂਕਿ ਇਮੇਜ ਉਹਨਾਂ ਦੀ ਬਿਲਕੁਲ ਡਾਊਨ ਹੋ ਚੁੱਕੀ ਹੈ ਹੁਣ ਪੰਜਾਬ 'ਚ। ਠੀਕ ਹੈ ਜੀ, ਤੇ ਬਾਕੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜ ਗੁਜ਼ਾਰੀ ਆਪਾਂ ਦੇਖ ਹੀ ਰਹੇ ਹਾਂ ਕੀ ਚੱਲ ਰਹੀ ਹੈ, 4 ਸਾਲ ਹੋ ਗਏ ਕੋਈ ਇਹੋ ਜਿਹਾ ਇੱਕ ਕੰਮ ਨੀ ਸਿੱਖਦਾ ਜੀ ਜੋ ਉਹਨਾਂ ਨੇ ਕੀਤਾ ਹੋਵੇ। ਠੀਕ ਹੈ, ਤੇ ਉੱਤੋਂ ਉਹਨਾਂ ਨੇ ਹੁਣ ਪਿੱਛੇ ਜੇ ਹੁਣ 4 ਸਾਲ ਦਾ ਆਪਦਾ ਸਾਰਾ ਦੱਸਿਆ ਸੀਗਾ ਵੀ 85% ਅਸੀਂ ਕੰਮ ਜਿਹੜੇ ਅਸੀਂ ਕਹੇ ਸੀ ਉਹ ਅਸੀਂ ਕੰਪਲੀਟ ਕਰਦੇ, ਕੁਛ ਕੰਮ ਥੋੜੇ ਜਿਹੇ ਰਹਿ ਗਏ ਤੇ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਪੂਰੇ ਕਰ ਦਾਂਗੇ। ਤੇ ਮੈਨੂੰ ਤਾਂ ਕਿਤੇ ਦੇਖਦਾ ਨੀ ਜੀ ਵੀ ਕਿਤੇ ਕੋਈ ਕੰਮ ਹੋਇਆ ਹੋਵੇ, ਤੇ ਇਹਦੇ ਕਰਕੇ ਕੁਛ ਹੁਣ ਦੇਖੋ ਜੀ ਆ ਕਿਸਾਨਾਂ ਦਾ ਕਰਕੇ ਜੀ ਜੋ ਚੱਲ ਰਿਹਾ ਜੀ ਆਪਣਾ ਅੰਦੋਲਨ, ਇਸ ਕਰਕੇ ਕਿਤੇ ਨਾ ਕਿਤੇ ਫਾਇਦਾ ਜ਼ਰੂਰ ਹੋਊਗਾ ਜੀ ਇਹਨਾਂ ਨੂੰ ਆਮ ਪਾਰਟੀ ਨੂੰ। ਤੇ ਇੱਕ ਲੋਕ ਥੋੜਾ ਹੁਣ ਅੱਗੇ ਬੈਠੇ ਆ ਜੀ, ਲੋਕ ਭਾਲਦੇ ਆ ਬਦਲ ਭਾਲਦੇ ਆ। ਠੀਕ ਹੈ ਜੀ, ਉਹਦੇ ਕਰਕੇ ਹੁਣ ਉਹਦਾ ਵੀ ਉਹਨਾਂ ਨੂੰ ਫਾਇਦਾ ਹੋਊਗਾ। ਪਰ ਦੇਖੋ ਟੱਕਰ ਮੈਨੂੰ ਜਿੱਥੋਂ ਤੱਕ ਲੱਗਦਾ ਜੀ ਮੈਨੂੰ ਟੱਕਰ ਫਸਮੀ ਹੋ ਸਕਦੀ ਹੈ ਵੀ ਏਦਾਂ ਨੀ ਗਾ ਵੀ ਕਲੀਅਰ ਕੱਟ ਸਿੱਧਾ ਹੈਗਾ ਉਹਨਾਂ ਦਾ ਵੀ ਉਹ ਵਿਨ ਕਰ ਜਾਣਗੇ ਆਪ ਵਾਲੇ, ਪਰ ਚਾਂਸਿਸ ਜ਼ਰੂਰ ਬਣੇ ਨੇ, ਚਾਂਸਿਸ ਹੈਗੇ ਨੇ। ਤੇ ਉਹ ਦੇਖੋ ਹੁਣ ਕਿੱਦਾਂ ਆਪ ਵਾਲੇ ਉਹ ਚਾਂਸ ਨੂੰ ਕਿੱਦਾਂ ਲੈਂਦੇ ਆ, ਕਿੱਦਾਂ ਆ ਕਿ ਪਿਛਲੀ ਵਾਰ ਦੀ ਤਰ੍ਹਾਂ ਜਾਣ ਦਿੰਦੇ ਆ, ਕਿਉਂਕਿ ਪਿਛਲੀ ਵਾਰ ਵੀ ਬਹੁਤ ਉਹਨਾਂ ਦਾ ਸੀਗਾ ਵੀ ਇਸ ਵਾਰ ਆਪ ਆ ਸਕਦੀ ਆ।
ਠੀਕ ਹੈ ਜੀ, ਤੁਹਾਡਾ ਪੁਆਇੰਟ ਆ ਗਿਆ ਜੀ, ਬੜੇ ਬੜੇ ਇੰਪੋਰਟੈਂਟ ਪੁਆਇੰਟ ਤੁਸੀਂ ਹਾਈਲਾਈਟ ਕੀਤੇ ਨੇ, ਡਿਸਕਸ ਕਰਦੇ ਜੀ ਸਾਰੇ ਪੁਆਇੰਟ। ਥੈਂਕ ਯੂ। ਜਸਜੀਤ ਜੀ ਤੁਸੀਂ ਆਉਂਦੇ ਰਹੋ, ਜਸਜੀਤ ਜੀ ਤੁਹਾਡੀ।
ਹਾਂਜੀ ਜਦਵੀਰ ਜੀ, ਗੁੱਡ ਮਾਰਨਿੰਗ ਜੀ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੀ, ਪਹਿਲੀ ਗੱਲ ਦਾ ਵੀਰ ਨੇ ਦਾ ਸਰਵੇ ਦੀ ਗੱਲ ਕਰੀ ਹੈ ਨਾ ਜੀ, ਇਹ ਮੈਂ ਵੀ ਪੜਿਆ ਸੀਗਾ ਤੇ ਟਵਿੱਟਰ ਦੇ ਸੂਰਿਆ ਪ੍ਰਤਾਪ ਸਿੰਘ ਆਪਣੇ IAS ਅਫਸਰ ਨੇ ਜੀ, ਉਹਨਾਂ ਨੇ ਟਵੀਟ ਕਰਕੇ ਕਿਹਾ ਸੀ ਜੀ, ਨੇ ਐਕਚੁਅਲੀ ਇਹ ਕਿਹਾ ਸੀ ਵੀ UPR ਨੂੰ ਪੁੱਛਿਆ ਸੀ ਕਿੰਨੇ ਬੰਦੇ ਯੋਗੀ ਸਰਕਾਰ ਚਾਹੁੰਦੇ ਨੇ, ਤਾਂ 88% ਨੇ ਨੋ ਕਿਹਾ ਸੀਗਾ। ਉਹਨਾਂ ਨੇ ਡਿਲੀਟ ਕਰਤਾ ਸੀ ਟਵੀਟ, ਇਹ ਜੀ ਦਾ ਜਿਹੜਾ ਸਰਵੇ ਸੀ ਡਿਲੀਟ ਕਰਤਾ ਸੀ। ਮੈਂ ਆਪ ਖੁਦ ਆਪਣਾ ਪੜਿਆ ਟਵਿੱਟਰ ਅਕਾਊਂਟ ਦੇ ਉੱਤੇ, ਸੂਰਿਆ ਪ੍ਰਤਾਪ ਸਿੰਘ ਆਪਣੇ IAS ਅਫਸਰ ਰਿਟਾਇਰ ਨੇ, ਉਹਨਾਂ ਲਿਖਿਆ ਸੀ ਅੱਗੇ, ਮੈਂ ਦੇਖਿਆ ਤਾਂ ਬਿਲਕੁਲ ਸਹੀ ਸੀਗਾ। ਚਲੋ ਐਨੀ ਵੇਜ਼ ਜੀ, ਇੱਕ ਤੁਸੀਂ ਕਹਿ ਰਹੇ ਜੀ ਲੋਕਲ ਸਰਵੇ ਕਰਵਾਂਗੇ, ਜੀ ਅਸੀਂ ਸਟੇਕ ਹੋਲਡਰ ਨਹੀਂ ਹੈਗੇ, ਸਾਡੀ ਨਾ ਵੋਟ ਪੈਂਦੀ ਹੈ, ਸਾਡੀ ਨਾ ਕੋਈ ਉੱਥੇ ਕਿਸੇ ਕਿਸਮ ਦੀ ਕੋਈ ਪੁੱਛਿਆ ਜੀ। ਪਿਛਲੀ ਵਾਰ ਆਪਾਂ ਆਮ ਆਦਮੀ ਪਾਰਟੀ ਬਣਾ ਰਹੇ ਸੀ, ਕਿਹੜਾ ਕਿੱਥੇ ਆਮ ਆਦਮੀ ਜਿੱਤੀ, ਮੈਂ ਕਿਹਾ ਸਾਡੇ ਸਰਵੇ ਦਾ ਕੋਈ ਫਾਇਦਾ ਨਹੀਂ ਹੈਗਾ ਜੀ, ਯੂਜ਼ਲੈਸ। ਠੀਕ ਹੈ, ਆਪਾਂ ਇੱਕ ਆਪਣਾ ਐਂਟਰਟੇਨਮੈਂਟ ਹੀ ਕਰ ਸਕਦੇ ਹਾਂ ਜੀ, ਪਰ ਸਾਡੇ ਕਹਿਣ ਨਾਲ ਉੱਥੇ ਕਿਹੜਾ ਸੁਣਦਾ ਕੋਈ ਜੀ, ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈ। ਵੈਸੇ ਤੁਸੀਂ ਗਾਣਾ ਕਰਵਾ ਲਿਓ ਜੀ, ਲੇਕਿਨ ਇਹ ਆ ਵੀ ਸਾਡੇ ਅਸੀਂ ਸਟੇਕ ਹੋਲਡਰ ਨਹੀਂ ਹੈਗੇ ਉੱਥੇ, ਨਾ ਅਸੀਂ ਵੋਟ ਪਾ ਸਕਦੇ ਹਾਂ, ਨਾ ਅਸੀਂ ਆਪਣੇ ਮਨ ਦੀ ਗੱਲ ਸੁਣ ਸਕਦੇ ਹਾਂ ਉੱਥੇ, ਬਸ ਮੈਂ ਇਹੀ ਗੱਲ ਕਹਿਣੀ ਸੀਗੀ ਜੀ। ਥੈਂਕ ਯੂ ਜੀ।
ਜਸਜੀਤ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਸਟੇਕ ਹੋਲਡਰ ਉੱਥੇ ਨਹੀਂ ਹੈਗੇ, ਲੇਕਿਨ ਇੱਕ ਬੜੀ ਇੰਪੋਰਟੈਂਟ ਚੀਜ਼ ਆ ਜੋ ਅਸੀਂ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਹਰੇਕ ਪਾਰਟੀ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ NRIs ਤੋਂ ਪੈਸੇ ਮੰਗਣ ਲਈ ਆ ਜਾਂਦੇ ਆ, NRIs ਨਾਲ ਗੱਲ ਕਰਨ ਲਈ ਆ ਜਾਂਦੇ, ਪਰ ਹਰੇਕ ਪਾਰਟੀ ਆਪਣੇ ਮੈਨੀਫੈਸਟੋ 'ਚ ਕਿੱਦਾਂ ਮੇਕ ਸ਼ੋਰ ਕਰਾਏ ਕਿ ਜਿਹੜੇ NRIs ਨੇ ਇਹਨਾਂ ਦੀਆਂ ਜ਼ਮੀਨ ਜਾਇਦਾਦਾਂ ਜਿਹੜੀਆਂ ਉੱਥੇ ਪ੍ਰੋਟੈਕਟਡ ਰਹਿਣਗੀਆਂ, ਪਹਿਲੀ ਚੀਜ਼। ਦੂਸਰੀ ਚੀਜ਼, ਜਦੋਂ ਵੀ NRIs ਉੱਥੇ ਜਾਂਦੇ ਆ, ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਥੇ ਡਰ ਖੌਫ ਰਹਿੰਦਾ ਹੈਗਾ ਹੈ ਕਿ ਉੱਥੇ ਜਾ ਕੇ ਆਪਣੇ ਹੀ ਲੋਕ ਕਿਤੇ ਏਦਾਂ ਨਾ ਹੋਵੇ ਕੋਈ ਆਪਣਾ ਹੀ ਬੰਦਾ ਉਹਨਾਂ ਦੇ ਖਿਲਾਫ, ਉਹ ਕਹਿੰਦੇ ਜੀ ਪਿੰਡ ਦੇ ਵਿੱਚ ਆਪਣਿਆਂ ਤੋਂ ਡਰ ਰਹਿੰਦਾ ਵੀ ਕਿਤੇ ਕੋਈ ਕੇਸ ਨਾ ਕਰ ਦੇਵੇ, ਕੋਈ ਦਿੱਕਤ ਨਾ ਕਰ ਦੇਵੇ। ਤੀਸਰਾ, ਕੋਈ ਵੀ ਜਿਹੜੀ ਗੱਲਬਾਤ ਹੈ, ਕੋਈ ਵੀ ਜਿਹੜੀ ਗੱਲਬਾਤ ਬੰਦਾ ਇੱਥੇ ਕਰਦਾ, ਉਹ ਸਰਕਾਰ ਤੇ ਜੇ ਕੋਈ ਸਵਾਲ ਪੁੱਛ ਰਿਹਾ, ਉਹ ਦੇਸ਼ ਦਰੋਹੀ ਨਹੀਂ ਹੈ, ਉਹ ਕਿਸ ਤਰ੍ਹਾਂ ਮੇਕ ਸ਼ੋਰ ਕੀਤੀ ਜਾਵੇ। ਸੋ ਕਿਹੜੀ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ, ਆਮ ਆਦਮੀ ਪਾਰਟੀ ਹੋ ਗਈ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਜਾਂ BJP, ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੀ ਹੈ, ਉਹ ਜਿਹੜੀ ਚੀਜ਼ ਆ ਉਹ ਜ਼ਰੂਰ ਹੁਣ ਆਵਾਜ਼ ਉੱਠ ਰਹੀ ਇਸ ਗੱਲ ਦੀ ਵੀ ਉਹ ਸ਼ਾਮਿਲ ਕੀਤੀਆਂ ਜਾਣ ਇਸ ਦੇ ਬਾਰੇ। ਬਾਕੀ ਕੱਲ੍ਹ ਗੱਲ ਬਿਲਕੁਲ ਇਸ 'ਤੇ ਕਰਾਂਗੇ ਜੀ ਸਰਵੇ, ਉਹਦੇ ਲਈ ਇਹ ਬੜਾ ਜ਼ਰੂਰੀ ਹੈ। NRIs ਦੀ ਸਪੋਰਟ ਕੌਣ ਨਹੀਂ ਜਾਂਦਾ, ਹਰ ਕੋਈ ਜਾਂਦਾ ਹੈਗਾ, ਹਰ ਕੋਈ ਜਾਂਦਾ ਵੀ NRIs ਦੀ ਸਪੋਰਟ। ਤੇ ਫਿਰ ਜੇ NRIs ਦੀ ਸਪੋਰਟ ਤੁਸੀਂ ਚਾਹੁੰਦੇ ਹੋ, ਤਾਂ ਫਿਰ NRIs ਦੇ 3-4 ਇੰਪੋਰਟੈਂਟ ਇਸ਼ੂਜ਼ ਨੇ, ਉਹ ਵੀ ਜ਼ਰੂਰ ਤੁਸੀਂ ਖਿਆਲ ਕਰੋ। ਠੀਕ ਹੈ, ਹਾਂਜੀ, ਅਗਲੀ ਕਾਲ ਵੱਲ ਵੀ ਵਧਾਂਗੇ ਜੀ। ਗੁਰਦੇਵ ਸਿੰਘ ਜੀ, ਹਰੀਸਰਾ ਸਾਹਿਬ, ਹਰਪਾਲ ਸਿੰਘ ਜੀ, ਸਾਰੇ ਪਲੀਜ਼ ਹੋਲਡ ਕਰ ਲੈਣਾ, ਮੈਂ ਡਿਸਕਸ਼ਨ ਦੇ ਵਿੱਚ ਸ਼ਾਮਿਲ ਕਰਨਾ ਚਾਹਾਂਗਾ। ਰੁਪਿੰਦਰ ਜੀ ਦੇ ਵਿਚਾਰ ਵੀ ਅਸੀਂ ਲੈਂਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਰੁਪਿੰਦਰ ਜੀ ਵਿਚਾਰ ਆਪਣੇ ਜ਼ਰੂਰ ਦੇਣਾ, ਜਿਹੜੇ ਸਰਵੇ ਆ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ, ਲੇਕਿਨ ਪਹਿਲਾਂ ਜਰਾ ਆਰਮਰ ਇੰਸ਼ੋਰੈਂਸ ਦੇ ਬਾਰੇ ਪਹਿਲਾਂ ਗੱਲ ਕਰੋ, ਫਿਰ ਇਹ ਜਿਹੜਾ ਸਰਵੇ ਆਏ ਹੈਗੇ ਪੰਜਾਬ ਤੇ ਉੱਤਰ ਪ੍ਰਦੇਸ਼ ਦੇ, ਦੋਨੋਂ ਸਰਵੇ ਬਾਰੇ ਆਪਣੇ ਵਿਚਾਰ ਦਿਓ, ਪਰ ਪਹਿਲਾਂ ਆਰਮਰ ਇੰਸ਼ੋਰੈਂਸ ਜਾਂ ਸਰਵਿਸ ਦੇ ਫੋਨ ਨੰਬਰ ਪਹਿਲਾਂ। ਜੀ ਰੁਪਿੰਦਰ ਖੇਰ ਸਾਹਿਬ, ਹਾਂਜੀ ਰੁਪਿੰਦਰ ਜੀ, ਤੁਹਾਨੂੰ
ਯੁੱਧਵੀਰ ਜੀ ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਹੁਣ ਆ ਰਹੀ ਜੀ, ਹੁਣ ਆ ਰਹੀ ਜੀ, ਹਾਂਜੀ ਗੋ ਹੈਡ।
ਹਾਂਜੀ ਤੇ ਮੈਂ ਜਿੰਨੇ ਵੀ ਆਪਣੇ ਕੁਐਸਚਨ ਕਰਦੇ ਨਾ ਸਰੋਤੇ, ਮੈਂ ਪਹਿਲਾਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦਾ, ਬਿਕੋਜ਼ ਉਹਨਾਂ ਦੇ ਕੁਐਸਚਨ ਬਹੁਤ ਹੀ ਮੈਚਿਓਰ ਹੁੰਦੇ ਆ ਔਰ ਇੱਥੋਂ ਪਤਾ ਲੱਗਦਾ ਕਿ ਤੁਹਾਡਾ ਪ੍ਰੋਗਰਾਮ ਜਿਹੜਾ ਆ ਕਿੰਨੇ ਵਧੀਆ ਸੁਲਝੇ ਲੋਕ ਸੁਣਦੇ। ਸੋ ਆਈ ਐਮ ਵੈਰੀ ਹੈਪੀ ਕਿ ਵੀ ਬੜੇ ਵਧੀਆ ਕੁਐਸਚਨ ਹੁੰਦੇ ਆ ਤੁਹਾਡੇ ਪ੍ਰੋਗਰਾਮ ਦੇ। ਤੇ ਦੱਸਣ ਤੱਕ ਸਰਵਿਸਿਜ਼ ਦਾ ਸਵਾਲ ਰਿਹਾ ਯੁੱਧਵੀਰ ਜੀ, ਕੋਈ ਵੀ ਕੈਨੇਡਾ ਦੇ ਵਿੱਚ ਜਿੱਥੇ ਇੰਸ਼ੋਰੈਂਸ ਵਰਡ ਆ ਗਿਆ, ਕੋਈ ਵੀ ਇੰਸ਼ੋਰੈਂਸ ਹੈ ਅਸੀਂ ਆਪਣੇ ਹੈੱਡ ਆਫਿਸ ਤੋਂ ਉਹ ਕਰਦੇ ਹਾਂ। ਲਾਈਫ ਇੰਸ਼ੋਰੈਂਸ ਤੋਂ ਲੈ ਕੇ ਟਰੈਵਲ ਇੰਸ਼ੋਰੈਂਸ ਹੋਏ, ਸੁਪਰ ਵੀਜ਼ਾ ਆ, ਚਾਹੇ ਡਿਸਬਿਲਿਟੀ ਇੰਸ਼ੋਰੈਂਸ ਹੈਗੀ ਆ, ਟਰੈਕਿੰਗ ਇੰਸ਼ੋਰੈਂਸ ਹੈਗੀ ਆ, ਚਾਹੇ ਮਿਊਨਸੀਪੈਲਿਟੀ ਦੀ ਇੰਸ਼ੋਰੈਂਸ ਹੈ, ਕਮਰਸ਼ੀਅਲ ਇੰਸ਼ੋਰੈਂਸ ਹੈ, ਬਿਜ਼ਨਸ ਇੰਸ਼ੋਰੈਂਸ, ਚਾਹੇ ਗਰਾਜ ਹੈ, ਚਾਹੇ ਉਹ ਹੋਮ ਆਟੋ, ਹਰ ਟਾਈਪ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਅਸੀਂ ਕਰਦੇ ਹਾਂ। ਔਰ ਕਲਾਇੰਟ ਸਾਡੇ ਜਿਹੜੇ ਆ ਜਾਂ ਕੋਈ ਵੀ ਸਾਡੇ ਕੋਈ ਕਾਲ ਕਰਦੇ ਆ, ਉਹਨਾਂ ਦੀ ਸਾਰੀਆਂ ਇੰਸ਼ੋਰੈਂਸ ਦੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਇੱਕ ਥਾਂ ਤੋਂ ਪੂਰੀਆਂ ਕਰ ਸਕਦੇ ਹਾਂ। ਤੇ ਦੂਸਰੀ ਚੀਜ਼ ਇਹ ਹੈ ਯੁੱਧਵੀਰ ਜੀ ਕਿ ਸਾਡੇ ਕੋਲ ਸਪੈਸ਼ਲ ਪ੍ਰੋਗਰਾਮ ਵੀ ਹੈਗੇ ਆ ਪੂਰੇ ਇੰਟੈਰੀਓ ਦੇ ਵਿੱਚ। ਕੋਈ ਵੀ ਹੋਸਪਿਟਲ ਦੇ ਵਿੱਚ ਜੋਬ ਕਰ ਰਿਹਾ, ਜਿਹੜੇ ਸਾਡੇ ਫਰੰਟ ਲਾਈਨ ਵਰਕਰ ਨੇ, ਚਾਹੇ ਉਹ ਟਰੱਕਿੰਗ ਕੰਪਨੀ ਦੇ ਵਿੱਚ ਨੇ, ਜ਼ਰੂਰੀ ਨਹੀਂ ਵੀ ਟਰੱਕਿੰਗ ਕੰਪਨੀ ਜੋ ਸਿਰਫ ਡਰਾਈਵ ਕਰਦੇ ਨੇ ਜਾਂ ਓਨਰ ਓਪਰੇਟਰ ਨੇ, ਚਾਹੇ ਉਹ ਰਿਸੈਪਸ਼ਨ ਦੇ ਉੱਤੇ ਨੇ, ਚਾਹੇ ਉਹ ਮਕੈਨਿਕ ਨੇ ਟਰੱਕਿੰਗ ਕੰਪਨੀ ਦੇ ਵਿੱਚ, ਚਾਹੇ ਉਹ ਉੱਥੇ ਡਿਸਪੈਚ ਕਰਦੇ ਆ, ਹਰ ਇੱਕ ਲਈ ਸਾਡੇ ਕੋਲ ਸਪੈਸ਼ਲ ਹੋਮ ਤੇ ਆਟੋ ਲਈ ਡਿਸਕਾਊਂਟ ਨੇ। ਤੇ ਅਸੀਂ ਇਹ ਖਾਸ ਤੌਰ ਤੇ ਲੈ ਕੇ ਆਏ ਸੀਗੇ ਕਿਉਂਕਿ ਕੋਵਿਡ ਦੇ ਵਿੱਚ ਇਹ ਸਾਡੇ ਦੋ ਮੇਨ ਫਰੰਟ ਲਾਈਨ ਵਰਕਰ ਸੀਗੇ ਤੇ ਸਾਨੂੰ ਇਹ ਲੱਗਾ ਕਿ ਸਾਨੂੰ ਜ਼ਰੂਰ ਕੁਛ ਨਾ ਕੁਛ ਜਿਹੜਾ ਆ ਇਹਨਾਂ ਲਈ ਕਰਨਾ ਚਾਹੀਦਾ। ਤੇ ਉਹਦੇ ਵਾਸਤੇ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਅਗਰ ਚਾਹੀਦੀ ਹੈ ਤੇ ਸਾਡੇ ਹੈੱਡ ਆਫਿਸ ਦਾ ਨੰਬਰ ਹੈਗਾ 905-452-5127, 905-452-5127। ਔਰ ਮੈਨੂੰ ਵੀ ਡਾਇਰੈਕਟ ਕਾਲ ਕਰਕੇ ਉਹ ਸਰਵਿਸਿਜ ਕੋਈ ਵੀ ਆ ਉਹਨਾਂ ਬਾਰੇ ਪੁੱਛਣਾ ਚਾਹੁੰਦੇ ਆ, ਕੋਈ ਆਪਣਾ ਇੰਸ਼ੋਰੈਂਸ ਕੈਰੀਅਰ ਬਣਾਉਣਾ ਚਾਹੁੰਦੇ ਆ ਤੇ ਮੈਨੂੰ ਫੋਨ ਕਰ ਸਕਦੇ ਨੇ। ਮੇਰਾ ਸੈੱਲ ਫੋਨ ਨੰਬਰ ਹੈਗਾ 647-1001, 647-1001। ਸੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਆ ਪੂਰੇ ਕੈਨੇਡਾ ਦੇ ਵਿੱਚ ਕਿਸੇ ਨੂੰ ਕੋਈ ਰਿਕੁਆਇਰਮੈਂਟ ਹੈਗੀ ਆ ਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਆ ਅਸੀਂ ਕਰ ਸਕਦੇ ਹਾਂ। ਯੁੱਧਵੀਰ ਜੀ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ। ਔਰ ਜਿਹੜਾ ਇਹ ਦੋਨੋਂ ਫੋਨ ਨੰਬਰ ਜ਼ਰੂਰ ਦਿਓ ਜੀ ਆਪਣਾ ਇੱਕ ਵਾਰੀ, ਪੰਜਾਬੀ ਇੰਗਲਿਸ਼ ਫੋਨ ਨੰਬਰ, ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜਦੋਂ ਇੰਸ਼ੋਰੈਂਸ ਦੀ ਗੱਲ ਆਏ ਤੇ ਆਰਬਰ ਇੰਸ਼ੋਰੈਂਸ ਤੇ ਰੁਪਿੰਦਰ ਹੇਰ ਸਾਹਿਬ ਨਾਲ ਸੰਪਰਕ ਕਰਨਾ। ਰੁਪਿੰਦਰ ਹੇਰ ਜੀ ਫੋਨ ਨੰਬਰ ਇੰਗਲਿਸ਼ ਪੰਜਾਬੀ?
ਹਾਂਜੀ, ਆਫਿਸ ਦਾ ਨੰਬਰ ਹੈ ਜੀ 905-452-5127, 905-452-5127। ਤੇ ਮੇਰਾ ਸੈੱਲ ਫੋਨ ਨੰਬਰ ਹੈਗਾ 647-1001, 647-1001।
ਠੀਕ ਹੈ ਜੀ। ਔਰ ਹੁਣ ਵਧਾਂਗੇ ਜੀ ਅਸੀਂ ਆਪਣੀ ਅਗਲੀ ਕਾਲ ਵੱਲ। ਜੀ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ ਗੁਰਦੇਵ ਸਿੰਘ ਜੀ, ਗੋ ਹੈਡ ਸਰ।
ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਗੱਲ ਪੋਲਿਟਿਕਸ ਦੀ ਹੋ ਰਹੀ ਹੈ ਜੀ। ਮੈਂ ਵਧੀਆ ਲੱਗਾ, ਚਲੋ ਕਿ ਆਮ ਆਦਮੀ ਪਾਰਟੀ ਦਾ ਸਰਵੇ ਵਧੀਆ ਹੈ, ਲੇਕਿਨ ਅਜੇ ਬਹੁਤ ਜ਼ਿਆਦਾ ਟਾਈਮ ਆ, ਆਮ ਆਦਮੀ ਨੂੰ ਭਾਜੀ ਸੁਧਾਰ ਕਰਨ ਦੀ ਬੜੀ ਲੋੜ ਆ। ਕਈ ਹਲਕੇ ਮੈਂ ਖੁਦ ਜਾਣਦਾ ਵਾਂ ਜਿਹੜੇ ਇਹਨਾਂ ਬੰਦੇ ਖਿਲਾਰੇ ਉਹਨਾਂ ਨੂੰ ਕੋਈ ਲਾਈਕ ਨਹੀਂ ਕਰਦਾ, ਉਹਨਾਂ ਤੋਂ ਬੈਟਰ ਹੈਗੇ ਆ, ਉਹ ਚੀਜ਼ਾਂ ਕਦੇ ਅੱਗੋਂ ਤਾਂ ਮੈਂ ਨਾਮ ਹੀ ਲੈ ਦੇਣਾ ਹਲਕਿਆਂ ਦਾ, ਤੇ ਲੈ ਸਕਦਾ ਕਿ ਰਹਿਣ ਦੀਏ?
ਹਾਂਜੀ ਜੀ, ਲੈ ਦੋ ਹਲਕੇ ਦਾ ਨਾਮ।
ਹਾਂ, ਮੈਂ ਪੱਟੀ ਦੀ ਗੱਲ ਕਰਨਾ ਤਰਨ ਤਾਰਨ ਦੇ ਲਾਗੇ, ਉਸ ਬੰਦੇ ਦੇ ਜਿਹੜਾ ਵੀ ਬੰਦਾ ਖਲੋਤਾ ਸੀ ਪਿਛਲੀ ਰਾਵੀ, ਅਗਰ ਉਹਨੂੰ ਚੇਂਜ ਕਰਦੇ ਆ, ਤੇ ਅਗਰ ਸੁਣਦੇ ਹੋਣ ਸਪੋਰਟਰ ਇਹਨਾਂ ਦੇ ਜਾਂ ਜਿਹੜੇ ਵੀ ਆ, ਉਹਨੂੰ ਅਗਰ ਚੇਂਜ ਕਰਦੇ ਕੋਈ ਹੋਰ ਵਧੀਆ ਬੰਦਾ ਆਉਂਦਾ ਤਾਂ ਉੱਥੋਂ ਸੀਟ ਨਿਕਲ ਸਕਦੀ ਆ, ਅਦਰਵਾਈਜ਼ ਹੁਣ ਵੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪੱਟੀ ਦੀ ਸੀਟ ਨਹੀਂ ਨਿਕਲੇਗੀ। ਹਾਂਜੀ, ਇੱਕ ਅੰਮ੍ਰਿਤਸਰ ਦੀ ਵੀ ਜਗ੍ਹਾ ਦੀ ਹੈਗੀ ਆ, ਉੱਥੇ ਵੀ ਕਿੰਨਾ ਸਾਡੇ ਨਜ਼ਦੀਕ ਆ, ਉਹ ਵੀ ਸੀਟ ਨਹੀਂ ਕੱਟ ਸਕਦਾ। ਹਾਂਜੀ, ਤੇ ਬਾਕੀ ਯੁੱਧਵੀਰ ਜੀ, ਜਿਹੜਾ ਕਾਂਗਰਸ ਦੀ ਗੱਲ ਹੈ ਨਾ ਜੀ, ਕੈਪਟਨ ਸਾਹਿਬ ਜਿਹੜੇ ਦੇ ਉਹਨਾਂ ਦੇ ਅੰਡਰ ਇਲੈਕਸ਼ਨ ਨਹੀਂ ਲੜੀ ਜਾਏਗੀ ਕਾਂਗਰਸ ਦੀ। ਹਾਈ ਕਮਾਂਡ ਨੂੰ ਪਤਾ ਵਾ ਕੈਪਟਨ ਅਗਰ ਕਿੰਨਾ ਮੁੱਖ ਮੰਤਰੀ ਦਾ ਚਿਹਰਾ ਹੁੰਦਾ ਵਾ ਤੇ ਕਾਂਗਰਸ ਬੁਰੀ ਤਰ੍ਹਾਂ ਹਾਰ ਰਹੀ ਹੈ, ਔਰ ਹਾਈ ਕਮਾਂਡ ਨੂੰ ਸਾਰਾ ਕੁਛ ਰਿਪੋਰਟਾਂ ਪਹੁੰਚ ਚੁੱਕੀਆਂ ਹੈ ਕਿ ਉਹ ਇੱਕੋ ਹੀ ਰਿਪੋਰਟ ਪਹੁੰਚੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਅਗਰ ਤੁਸੀਂ ਨਹੀਂ ਕਿੰਨਾ ਲੈ ਕੇ ਆਉਂਦੇ ਅੱਗੇ ਤੇ ਤੁਸੀਂ ਸਮਝੋਗੇ ਤੁਹਾਡੀ ਕਿੰਨਾ ਹਾਰ ਦਾ ਚਿਹਰਾ 100% ਹੈਗਾ ਹੈ। ਔਰ ਜੇ ਇਹ ਕਦੋਂ ਆਉਣਾ ਹੈ, 3 ਮਹੀਨੇ ਇਲੈਕਸ਼ਨ ਚ ਰਹਿੰਦਿਆਂ ਨੂੰ 3 ਮਹੀਨੇ ਪਹਿਲਾਂ ਇਹ ਸਾਰਾ ਕੁਝ ਚੇਂਜ ਹੋਣਾ ਹੈ, ਔਰ ਉਸ ਤੋਂ ਬਾਅਦ ਇਲੈਕਸ਼ਨ ਭਖੇਗੀ ਬਹੁਤ ਜ਼ਿਆਦਾ। 3 ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਾਂਗਰਸ ਦਾ ਮੁੱਖ ਮੰਤਰੀ ਹੋਣਗੇ ਜੀ।
ਠੀਕ ਆ ਜੀ, ਦੇਖਦੇ ਹਾਂ ਜੀ ਕੀ ਹੁੰਦਾ। ਫਿਲਹਾਲ ਤੇ ਨਵਜੋਤ ਸਿੰਘ ਸਿੱਧੂ ਤੋਂ ਵੀ ਜ਼ਿਆਦਾ ਮੈਂ ਸਮਝਦਾ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਹਦਾ ਫਾਇਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਜੇ ਕਿਸਾਨ ਅੰਦੋਲਨ ਖਤਮ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਕੀ ਹੋਣਾ ਹੈ ਕਿ ਫਿਰ ਸਵਾਲ ਪੁੱਛਣੇ ਸ਼ੁਰੂ ਹੋਣੇ ਆ, ਫਿਰ ਮੁੱਦੇ ਪੰਜਾਬ ਦੇ ਉੱਠਣੇ ਆ ਕਿ ਕਿਸਾਨਾਂ ਦੀ ਖੁਦਕੁਸ਼ੀਆਂ ਹੋ ਰਹੀਆਂ ਨੇ, ਨੌਕਰੀਆਂ, ਕਿਉਂਕਿ ਸਭ ਤੋਂ ਜ਼ਿਆਦਾ 41% ਲੋਕਾਂ ਨੇ ਨੌਕਰੀਆਂ ਦੀ ਗੱਲ ਕੀਤੀ ਹੈ, ਪਰ ਹਜੇ ਨੌਕਰੀਆਂ ਦੇ ਬਾਰੇ ਤੁਸੀਂ ਕੋਈ ਖਬਰ ਸੁਣੀ ਹੈ ਕਦੇ? ਪਿਛਲੇ ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ, ਕੋਈ ਖਬਰ ਸੁਣੀ ਹੈ ਤੁਸੀਂ ਨੌਕਰੀ ਦੀ? ਤੋ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਉਸ ਵੇਲੇ ਤੱਕ ਤੇ ਸਿੱਧੂ ਸਾਹਿਬ ਦੀ ਇੰਨੀ ਲੋੜ ਨਹੀਂ ਹੈ। ਹਾਂ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਜੇ ਕਿਸਾਨ ਅੰਦੋਲਨ ਖਤਮ ਹੋ ਗਿਆ ਤਾਂ ਫਿਰ ਲੋਕਾਂ ਨੇ ਨੌਕਰੀਆਂ ਪੁੱਛਣੀਆਂ ਨੇ, ਫਿਰ ਸਿੱਧੂ ਸਾਹਿਬ ਦੀ ਲੋੜ ਜਿਹੜੀ ਆ ਉਹ ਕਾਂਗਰਸ ਨੂੰ ਵੱਧ ਜਾਣੀ ਆ। ਇੱਕ ਚੀਜ਼ ਹੋਰ ਡਿਸਕਸ਼ਨ ਕਰਨ ਵਾਲੀ ਆ ਕਿ ਕਿਆ ਨਵਜੋਤ ਸਿੰਘ ਸਿੱਧੂ ਦੀ ਹੁਣ ਲੋੜ ਹੈਗੀ ਆ ਆਮ ਆਦਮੀ ਪਾਰਟੀ ਨੂੰ, ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਨਾਂ ਸਿੱਧੂ ਦੇ ਹੀ ਨੰਬਰ ਉਹਦੇ ਉੱਪਰ ਜਾਂਦੇ ਨਜ਼ਰ ਆ ਰਹੇ ਨੇ, ਪਰ ਇੱਕ ਸਰਵੇ ਆ, ਇੱਕ ਸਰਵੇ ਦੇ ਆਧਾਰ ਤੇ 100% ਕੰਕਲੂਜਨ ਨਹੀਂ ਕੱਢਿਆ ਜਾ ਸਕਦਾ। ਹੈਰੀ ਸਰਾਹ ਜੀ, ਤੁਸੀਂ ਆਉਂਦੇ ਰਹੋ। ਹੈਰੀ ਜੀ, ਗੋਹਡ ਹੈਰੀ ਜੀ।
ਸਤਿ ਸ੍ਰੀ ਅਕਾਲ ਜੀ ਜਦਵੀਰ ਜੀ, ਕਾਫੀ ਤਾਂ ਵੈਸੇ ਗੁਰਦੇਵ ਸਿੰਘ ਜੀ ਨੇ ਗੱਲ ਕਰ ਦਿੱਤੀ ਹੈ, ਮੇਰਾ ਮਤਲਬ ਮੈਂ ਵੀ ਲਾਈਕ ਕਰ ਰਿਹਾ ਆਮ ਆਦਮੀ ਪਾਰਟੀ ਨੇ, ਕੋਈ ਸ਼ੱਕ ਨਹੀਂ, ਅਸੀਂ ਪਿਛਲੀ ਵਾਰੀ ਬਹੁਤ ਸਪੋਰਟ ਕੀਤੀ ਹੈ, ਮੈਂ ਖੁਦ ਵੀ ਇੰਡੀਆ ਚਲਾ ਗਿਆ ਸੀ ਜਦੋਂ ਉਦੋਂ ਇਲੈਕਸ਼ਨ ਹੋਏ ਆ, ਤੇ ਮੇਰਾ ਮਤਲਬ ਕਹਿਣ ਦਾ ਜਿਹੜੇ ਹੁਣ ਲੀਡਰਸ਼ਿਪ ਆਈ ਇਹਨਾਂ ਦੀ, ਉਹ ਲੀਡਰਸ਼ਿਪ ਦੇ ਵਿੱਚ ਕੋਈ ਇੰਨਾ ਮੈਨੂੰ ਦਿਖ ਨਹੀਂ ਰਿਹਾ ਵੀ ਕੋਈ ਵੀ ਜਿਹੜਾ ਬੰਦਾ ਜਿਹੜਾ ਇਹਨਾਂ ਨੂੰ ਐਜ਼ ਅ ਲੀਡਰ ਲੀਡ ਕਰ ਸਕਦਾ। ਭਗਵੰਤ ਮਾਨ ਠੀਕ ਹੈ ਜੀ, ਉਹ ਲੀਡਰ, ਪਰ ਉਹ ਗੁੱਡ ਮੈਂਬਰ ਪਾਰਲੀਮੈਂਟ ਦੇ ਵਿੱਚ ਠੀਕ ਰਹਿ ਸਕਦੇ, ਉੱਥੇ ਜਾ ਕੇ ਕੁਐਸਚਨ ਉਠਾ ਸਕਦੇ ਆ ਗੁੱਡ ਆ, ਪਰ ਜੇ ਤੁਸੀਂ ਕਹੋ ਵੀ ਉਹ ਚੀਫ ਮਿਨਿਸਟਰ ਦਾ ਚਿਹਰਾ ਹੋ ਕੇ ਔਰ ਪੰਜਾਬ ਨੂੰ ਸੰਭਾਲ ਸਕਦੇ ਆ, ਆਈ ਡਾਊਟ ਇਟ। ਤੇ ਜਿਹੜਾ ਬਾਕੀ ਦੇ ਇਹਨਾਂ ਕੋਲ ਜਿੰਨੇ ਵਧੀਆ ਬੰਦੇ ਸੀ ਜਿਹਨਾਂ ਦੇ ਵਿੱਚ, ਚਲੋ ਮਤਲਬ ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚੰਗਾ ਲੱਗਦਾ, ਜੇ ਇਹਨਾਂ ਕੋਲ ਚੰਗਾ ਚਿਹਰਾ ਸੀ LOP ਦੇ ਤੌਰ ਤੇ, ਖਹਿਰਾ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਚਿਰ ਉਹ ਰਹੇ ਆ, ਜੇ ਉਹ ਅੱਜ ਹੁੰਦੇ ਇਹਨਾਂ ਨੂੰ ਲੋੜ ਵੀ ਪੈਣੀ ਸੀਗੀ ਜੀ, ਇਹਨਾਂ ਨੂੰ ਬਿਨਾਂ ਸਾਰਾ ਕਰਜ ਕਰਦੇ ਖਹਿਰਾ ਸਾਹਿਬ ਨੂੰ ਰੱਖਦੇ ਮੁੱਖ ਮੰਤਰੀ ਦਾ ਚਿਹਰਾ ਤੇ ਉਹਨਾਂ ਨੂੰ ਮੂਹਰੇ ਰੱਖਦੇ, ਅੱਜ ਇਹਨਾਂ ਦੀ ਸਿਚੁਏਸ਼ਨ ਨਾ ਟੋਟਲੀ ਡਿਫਰੈਂਟ ਹੁੰਦੀ। ਮੈਂ ਕੱਲ ਖਹਿਰਾ ਸਾਹਿਬ ਨੂੰ ਨਾ ਕਦੇ ਮਿਲਿਆ ਹੀ, ਨਾ ਮੈਂ ਜਾਣਦਾ, ਨਾ ਮੈਂ ਉਹਨਾਂ ਦਾ ਕੋਈ ਸੁਭਚਿੰਨ ਤੇਗਾ, ਪਰ ਉਹਨਾਂ ਦੀ ਜਿਹੜੀ ਰਾਜਨੀਤੀ ਕਰਨ ਦੀ ਇੱਕ ਆਪਣੀ ਜਿਹੜੀ ਹੈਗੀ ਆ, ਉਹਨਾਂ ਨੂੰ ਮਤਲਬ ਸੇਧ ਦੇਣ ਵਾਲੇ ਵਧੀਆ ਵਧੀਆ ਬੰਦੇ ਨੇ ਜੀ ਉਹ, ਔਰ ਪੜ੍ਹੇ ਲਿਖੇ ਵੀ ਨੇ, ਔਰ ਗੱਲ ਕਰ ਵੀ ਐਨ ਆਪਣੇ ਸਹੂਲਤਾਂ ਨਾਲ ਆਧਾਰ ਤੇ ਗੱਲ ਕਰਦੇ, ਮਤਲਬ ਗੱਲ ਕਰਦੇ ਹੋ ਵਧੀਆ। ਮੈਨੂੰ ਤਾਂ ਇਹੀ ਲੱਗ ਰਿਹਾ ਜੀ, ਜੇ ਇਹਨਾਂ ਕੋਲ ਕੋਈ ਉਹਨਾਂ ਨਾਲ ਉਹਨਾਂ ਦੇ ਕੱਦ ਦਾ ਲੀਡਰ ਕੋਈ ਇੱਕ ਵੀ ਹੈ ਨਹੀਂ ਗਾ ਜਿਹੜਾ ਇਹਨਾਂ ਨੂੰ ਸੰਭਾਲ ਸਕੇ, ਸੋ ਜੇ ਤੁਸੀਂ ਕਹੋਗੇ ਹਰਪਾਲ ਚੀਮਾ ਜੀ ਆ, ਜਾਂ ਹੈ ਇੱਕ ਜੋ ਹੈਗਾ ਜੀ ਆਪਣੇ ਸੁਨਾਮ ਤੋਂ, ਉਹਨਾਂ ਦਾ ਮੈਨੂੰ ਨਾਂ ਯਾਦ ਆ ਰਿਹਾ, ਉਹ ਜ਼ਰੂਰ ਹੈਗਾ ਜੀ, ਉਹ ਮੂਹਰੇ ਆਉਣ ਤਾਂ ਉਹਨਾਂ ਨੂੰ ਇਹ ਮੂਹਰੇ ਨਹੀਂ ਆਉਣ ਦਿੰਦੇ ਜੀ, ਸੁਨਾਮ ਤੋਂ ਨੀ, ਅੱਜ ਕੱਲ ਅਰੋੜਾ ਸਾਹਿਬ,
ਅਮਨ ਅਰੋੜਾ। ਅੱਛਾ ਅੱਛਾ ਅੱਛਾ, ਪਰ ਅਮਨ ਅਰੋੜਾ ਨੂੰ ਤਾਂ ਅੱਗੇ ਲੈ ਕੇ ਆ ਰਹੇ ਨੇ ਅਮਨ ਅਰੋੜਾ ਨੂੰ, ਕਿ ਨਹੀਂ ਆਉਣ ਦੇਣੇ ਉਹਨਾਂ ਨੂੰ
ਕੱਲ? ਉਹਨਾਂ ਨੂੰ ਲੈ ਕੇ ਆਉਣ ਦੇ, ਐਜ਼ ਅ ਲੀਡਰ ਨੀ ਨਾ ਲੈ ਕੇ ਆਉਣ ਦਿੰਦੇ ਜੀ। ਹਰਪਾਲ ਚੀਮਾ ਜਾਂ ਭਗਵੰਤ ਮਾਨ ਦੀ ਗੱਲ ਕਰੀਏ, ਮੇਰੇ ਖਿਆਲ ਦੇ ਵਿੱਚ ਇਹ ਉਸ ਮਤਲਬ ਉੱਥੇ ਤੱਕ ਨਹੀਂ ਪੂਰੇ ਉੱਤਰਦੇ ਜਿਹੜੀ ਗੱਡੀ ਦੇ ਵਿੱਚ ਉਹ ਖੜੇ ਨੇ। ਹਾਂ, ਜੇਕਰ ਸੁਖਪਾਲ ਖਹਿਰਾ ਸਾਹਿਬ ਹੁੰਦੇ ਤੇ ਫਿਰ ਜ਼ਰੂਰ ਇਹਨਾਂ ਦੀ ਗੱਲ ਬਣ ਸਕਦੀ ਸੀਗੀ, ਜੇ ਮੇਰੀ ਤਾਂ ਇਹੀ ਆਬਜ਼ਰਵੇਸ਼ਨ ਆ, ਬਾਕੀ ਤੁਸੀਂ ਦੱਸ ਸਕਦੇ ਜੀ, ਮੈਂ ਆਫ ਦੀ ਅਰ ਸੁਣ ਲੈਣਾ। ਥੈਂਕ ਯੂ ਜੀ
ਬਿਲਕੁਲ ਜੀ, ਥੈਂਕ ਯੂ। ਨਹੀਂ, ਤੁਹਾਡੇ ਆਬਜ਼ਰਵੇਸ਼ਨ ਠੀਕ ਨੇ ਜੀ ਆਮ ਆਦਮੀ ਪਾਰਟੀ ਨੂੰ, ਪਰ ਦੇਖੋ ਸਪੋਰਟ ਆ ਰਹੀ ਹੈ, ਸੀ ਵੋਟਰ ਸਰਵੇ ਜਿਹੜਾ ਉਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ, ਸੋ ਇਹੀ ਚਿਹਰੇ ਨੇ ਅਮਨ ਅਰੋੜਾ, ਭਗਵੰਤ ਮਾਨ ਜੀ, ਹਰਪਾਲ ਚੀਮਾ ਜੀ, ਲੇਕਿਨ ਨਵਜੋਤ ਸਿੰਘ ਸਿੱਧੂ ਦੀ ਹੁਣ ਕਿੰਨੀ ਕੁ ਲੋੜ ਹੈ ਇਹਨਾਂ ਨੂੰ ਇਹ ਸਰਵੇ ਤੋਂ ਬਾਅਦ, ਇਹ ਤੇ ਕਹਿ ਰਹੇ ਲੀਡਰਸ਼ਿਪ ਡਿਸਾਈਡ ਕਰੇਗੀ। ਹਾਂਜੀ ਗੁਰਮੀਤ ਜੀ, ਤੁਸੀਂ ਆਉਂਦੇ ਹੋ ਨੈਕਸਟ ਕਾਲ ਜੀ, ਹੈਲੋ।
ਹਾਂਜੀ ਜਗਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਪੱਤਰਕਾਰ ਹੈ, ਕਿਉਂਕਿ ਖੋਜ ਬਹੁਤ ਜ਼ਿਆਦਾ ਕਰਦੇ ਹੋ, ਡੂੰਘੀ ਖੋਜ ਕਰਦੇ ਹੈ,
ਤੇ ਥੈਂਕ ਯੂ ਸਰ, ਮਿਹਰਬਾਨੀ ਜੀ।
ਹਾਂਜੀ ਵੀਰੇ, ਜਿਹੜਾ ਸਰਵੇ ਕਰਾਉਣੇ ਆ ਹਨਾ, ਇਹ ਜਿਹੜਾ ਅੱਜ ਦਾ ਸਰਵੇ ਹੈ ਇਹ ਕੰਮ ਨਹੀਂ ਕਰੂਗਾ, ਕਿਉਂਕਿ ਚੌਥੀ ਪਾਰਟੀ ਤਿਆਰ ਹੋਊਗੀ ਵੋਟਾਂ ਤੋਂ ਪਹਿਲਾਂ, ਜਿਹਦੇ ਵਿੱਚ ਖਹਿਰਾ ਹੋਊਗਾ, ਨਵਜੋਤ ਸਿੱਧੂ ਉਹਨਾਂ ਦਾ ਮੰਤਰੀ ਹੋਊਗਾ, ਬੈਂਸ ਭਰਾ ਹੋਣਗੇ, ਲੱਖੇ ਸੁਧਾਨੇ ਵਰਗੇ ਸਾਰੇ ਨਾਲ ਹੋਣਗੇ, ਉਸ ਦਿਨ ਸਰਵੇ ਹੋਊਗਾ। ਆਹ ਤਾਂ ਹੁਣ ਇਕੱਲਾ ਢੋਲ ਵਜਾਉਂਦੇ ਆਪਾਂ, ਆਦਮੀ ਪਾਰਟੀ ਲਾ ਲਓ ਚਾਹੇ ਕਾਂਗਰਸ ਲਾ ਲਓ, ਅਕਾਲੀਆਂ ਦਾ ਤਾਂ ਮੈਂ ਤੈਨੂੰ ਦੱਸ ਹੀ ਦਿੰਦਾ, ਉਹਨਾਂ ਦਾ ਕੋਰਨੀਆਂ ਬਣਾਤਾ ਸੀਗਾ ਤੇ ਵੱਡੇ ਵੱਡੇ ਹਸਪੀਟਲ ਬਣਾਤੇ, ਤਾਂ ਤਾਂ ਗੜਗਾਉਂ ਜਾ ਕੇ ਦਾਖਲ ਹੋਏ ਆ ਉਹ। ਥੈਂਕ ਯੂ।
ਦੇਖਦੇ ਹਾਂ ਜੀ, ਆਹ ਤੁਹਾਡੀ ਗੱਲ ਠੀਕ ਹੈ ਕਿ ਜੇ ਚੌਥੀ ਧਿਰ ਆ ਗਈ ਔਰ ਜੇ ਖਾਸ ਕਰ ਕਿਸਾਨ ਵੀ ਉਹਦੇ ਚ ਆ ਗਏ, ਕੱਲ ਨੂੰ ਲੱਖਾ ਸਿਧਾਨਾ, ਦੀਪ ਸਿੱਧੂ ਇਹ ਮੈਦਾਨ ਦੇ ਵਿੱਚ ਤਾਂ ਉਤਰਨਗੇ, ਇਹ ਗੱਲ ਪੱਕੀ ਆ, ਦੀਪ ਸਿੱਧੂ ਔਰ ਲੱਖਾ ਸਿਧਾਨਾ ਉਤਰਨਗੇ, ਲੇਕਿਨ ਕਿਆ ਕੋਈ ਕਿਸਾਨ ਲੀਡਰ ਵੀ ਆ ਜਾਂਦੀ ਹੈ, ਕੋਈ ਨਵੀਂ ਪਾਰਟੀ ਨਿਕਲਦੀ ਆ, ਇਹ ਗੱਲ ਦੇਖਣ ਵਾਲੀ ਹੋਏਗੀ। ਹੁਣ ਕਈ ਲੋਕ ਕਹਿੰਦੇ ਜੀ ਉਹ ਮਨਾ ਕਰ ਚੁੱਕੇ ਨੇ, ਮਨਾ ਤੇ ਕੇਜਰੀਵਾਲ ਸਾਹਿਬ ਵੀ ਕਰਦੇ ਸੀਗੇ, ਮਨਾ ਤੇ ਕੁਮਾਰ ਵਿਸ਼ਵਾਸ ਵੀ ਕਰਦੇ ਸੀਗੇ, ਲੇਕਿਨ ਬਾਅਦ ਦੇ ਵਿੱਚ ਇਹਨਾਂ ਨੇ ਵੀ ਪਾਰਟੀ ਬਣਾ ਲਈ ਜੀ। ਹਰਪਾਲ ਜੀ, ਤੁਸੀਂ ਆਉਂਦੇ ਹੋ, ਹਰਪਾਲ ਜੀ ਗੋ ਹੈਡ।
ਹੈਲੋ ਹਾਂਜੀ ਸਤਿ ਹਾਂਜੀ ਆ ਰਹੀ ਆਵਾਜ਼ ਜੀ
ਹਾਂਜੀ ਬਿਲਕੁਲ ਆ ਰਹੀ ਜੀ
ਹਾਂਜੀ ਸੁਧਵੀਰ ਜੀ ਦੇਖੋ ਆਮ ਆਦਮੀ ਪਾਰਟੀਆਂ ਦਾ ਹਾਲ ਦੇਖੋ ਕੀ ਆ ਤੇ ਬਾਦਲ ਜੇ ਗੁੜਗਾਓਂ ਜਾ ਕੇ ਇਲਾਜ ਕਰਾਉਂਦਾ ਤੇ ਇਹਨਾਂ ਨੂੰ ਇਤਰਾਜ ਆ ਜੇ ਕੇਜਰੀਵਾਲ ਬੰਗਲੌਰ ਜਾ ਕੇ ਇਲਾਜ ਕਰਾਉਂਦਾ ਤੇ ਤਾੜੀਆਂ ਮਾਰਦੇ ਆ ਚਲੋ ਇਹਨਾਂ ਦੀ ਆਪਣੀ ਮੈਂਟਲ ਸਟੇਜ ਹੈਗੀ ਉਹ ਇਹਨਾਂ ਨੂੰ ਮੁਬਾਰਕ ਬਾਕੀ ਮੈਂ ਗੱਲ ਕਰਦਾ ਜਿਹੜੇ ਕਾਂਗਰਸੀ ਜਾਂ ਆਪੀਏ ਹੈਗੇ ਆ ਉਹਨਾਂ ਨੇ ਪੰਜਾਬ ਦਾ ਸਰਵੇ ਤਾਂ ਚਲੋ ਆਪੀਆਂ ਨੂੰ ਬਹੁਤ ਚੰਗਾ ਲੱਗਦਾ ਪਰ ਜਦੋਂ ਯੂਪੀ ਦਾ ਸਰਵੇ ਆਉਂਦਾ ਉਦੋਂ ਇਹ ਮੁੱਕਰ ਜਾਂਦੇ ਆ ਜਾਂ ਹੁਣ ਸੀ ਵੋਟ ਦਾ ਅਕਤੂਬਰ ਦਾ ਸਰਵੇ ਸੀਗਾ 2020 ਦਾ ਉਹ ਵੀ ਇਹਨਾਂ ਨੇ ਮੁੱਕਰ ਜਾਣਾ ਪਰ ਮੈਂ ਇੱਕ ਚੀਜ਼ ਦੇਖਦਾ ਜਿਹੜੇ ਆਪੀ ਜਾਂ ਕਾਂਗਰਸੀ ਜਦੋਂ ਅਰਨਬ ਗੋਸਵਾਮੀ ਦੇ ਕੇਸ ਚੱਲਿਆ ਸੀ ਉਦੋਂ ਤਾੜੀਆਂ ਮਾਰਦੇ ਸੀ ਅੱਜ ਸਚਿਨ ਵਾਜੇ ਤੇ ਪਰਮਵੀਰ ਸਿੰਘ ਜਦੋਂ ਉਹਨਾਂ ਤੇ ਸਕੈਂਡਲ ਹੋਇਆ ਉਹ ਚੁੱਪ ਇਹਨਾਂ ਦੇ ਮੂੰਹ ਨਹੀਂ ਕਿਉਂ ਜੰਮ ਜਾਂਦਾ ਜੀ ਜਦੋਂ ਏਦਾਂ ਦੀ ਖਬਰ ਆਉਂਦੀ ਆ ਤੇ ਫਿਰ ਜਦੋਂ ਬੀਜੇਪੀ ਦੇ ਅਗੇਂਸਟ ਖਬਰ ਆਉਂਦੀ ਹੈ ਤਾੜੀਆਂ ਮਾਰਨ ਲੱਗ ਜਾਂਦੀ ਏਦਾਂ ਕਿਉਂ ਹੁੰਦਾ ਜੀ ਇਹਨਾਂ ਦਾ ਤੇ ਇਹ ਫੇਕ ਕਿਉਂ ਹੋ ਜਾਂਦੇ ਉਦੋਂ ਫੇਂਟ ਕਿਉਂ ਹੋ ਜਾਂਦੇ ਇਹਨਾਂ ਦੀ ਕਿਹੜੀ ਮੈਂਟਲ ਸਟੇਜ ਆ ਔਰ ਜਿਹੜਾ ਜੀ ਨਿਊਜ਼ ਦਾ ਸਰਵੇ ਵਟਸਐਪ ਤੇ ਦੇਖ ਕੇ ਬੋਲਣ ਲੱਗ ਜਾਂਦੇ ਆ ਇੱਕ ਕੋਈ ਰਿਸਰਚ ਤਾਂ ਕਰਨ ਉਹ ਸਰਵੇ ਵਟਸਐਪ ਤੇ ਚੱਲਿਆ ਵਟਸਐਪ ਤੇ ਜਾ ਕੇ ਤੁਹਾਡੇ ਚੈਨਲ ਤੇ ਆ ਕੇ ਬੋਲਣ ਲੱਗ ਜਾਂਦੇ ਆ ਕੋਈ ਰਿਸਰਚ ਨਹੀਂ ਕੋਈ ਕੁਛ ਨਹੀਂ ਉਹ ਫੇਕ ਨਿਊਜ਼ ਆ ਜੀ ਜਿਹੜਾ ਜੀ ਨਿਊਜ਼ ਦਾ ਸਰਵੇ ਦੱਸ ਰਿਹਾ ਹੈ ਇਹ ਮੈਨੂੰ ਦੱਸਿਓ ਜੀ ਅਰਨਬ ਗੋਸਵਾਮੀ ਤੇ ਚੁੱਪ ਕਿਉਂ ਇਹਨਾਂ ਦੇ ਮੂੰਹ ਚ ਦਹੀਂ ਕਿਉਂ ਚੁੰਮੇ ਹੋਏ ਆ ਜਦੋਂ ਉਦੋਂ ਹੋਇਆ ਸੀ ਇਹ TRP ਘੁਟਾਲਾ ਉਦੋਂ ਹਰ ਆ ਕੇ ਕਹਿੰਦਾ ਸੀ ਇਹਨਾਂ ਦਾ ਆਪੀ ਆ ਜਾਂ ਕਾਂਗਰਸੀ ਆ ਵੀ ਆਹ ਦੇਖੋ ਜੀ ਆਹ ਕੀ ਹੋ ਗਿਆ ਤੇ ਅੱਜ ਆ ਪਰਮਵੀਰ ਸਿੰਘ ਤੇ ਸਚਿਨ ਵਾਜੇ ਜਦੋਂ ਫਸੇ ਆ ਉਦੋਂ ਚੁੱਪ ਕਿਉਂ ਕੀਤੇ ਕਿਸੇ ਨੇ ਨੀ ਕਾਲ ਕੀਤੀ ਜੀ ਉਦੋਂ
ਜੀ ਦੇਖੋ ਉਹ ਤਾਂ ਹਰੇਕ ਦੀ ਆਪਣੀ ਮਰਜ਼ੀ ਆ ਕਿਹਦੇ ਤੇ ਕਾਲ ਕਰਨੀ ਹੈ ਔਰ ਦੂਸਰੀ ਜੀ ਨਿਊਜ਼ ਵਾਲਾ ਸਰਵੇ ਜੀ ਉਹ ਸਾਡੀ ਨਿਗਾਹ ਚ ਵੀ ਨਹੀਂ ਆਇਆ
ਬਾਕੀ ਫੇਕ ਆ ਜੀ ਫੇਕ
ਆ ਓਕੇ ਠੀਕ ਆ ਜੀ ਬਾਕੀ ਦੇਖਦੇ ਆ ਜੀ
ਨਾਲੇ ਕੀ ਹੋਰ ਜੀ ਜਿਹੜੀ ਤੁਸੀਂ ਜਿਹੜੇ ਆ ਗੱਲ ਕਰਦੇ ਆਪਣੇ ਖਹਿਰਾ ਸਾਹਿਬ ਦੀ ਖਹਿਰਾ ਸਾਹਿਬ ਨੂੰ ਜਦੋਂ ਤੁਸੀਂ ਪਿਛਲੀ ਵਾਰ ਸਰਵੇ ਕਰਾਇਆ ਸੀ ਜਿੰਨੀਆਂ ਵੋਟਾਂ ਇੱਥੋਂ ਬਰੈਂਪਟਨ ਚੋਂ ਮਿਲ ਗਈਆਂ ਸੀ ਓਨੀਆਂ ਵੋਟਾਂ ਤਾਂ ਉਹਨੂੰ ਬਠਿੰਡੇ ਚੋਂ ਨਹੀਂ ਮਿਲੀਆਂ ਤੇ ਜਿੰਨਾ ਟਾਈਮ ਤੁਸੀਂ ਖਹਿਰੇ ਤੇ ਲਾਤਾ ਉਹ ਮਿੰਟਾਂ 'ਚ ਗਿਣਿਆ ਜਾਵੇ ਓਨੀਆਂ ਤਾਂ ਉਹਨੂੰ ਵੋਟਾਂ ਨਹੀਂ ਮਿਲਦੀਆਂ ਚਲੋ ਆਪਣੇ ਜਿਹੜੇ ਇੱਥੇ ਤੁਸੀਂ ਸਰਵੇ ਕਰਾਉਣਾ ਉਹਦਾ ਕਿੰਨੀ ਕੁ ਅਥੈਂਟਿਸਿਟੀ ਆ ਉਹ ਕੱਲ੍ਹ ਪਤਾ ਲੱਗ ਜਾਣਗੀ ਮੈਨੂੰ ਉਹਦਾ ਰਿਜ਼ਲਟ ਮੈਂ ਪਹਿਲਾਂ ਹੀ ਦੱਸ ਦਿੰਦਾ ਤੁਹਾਨੂੰ
ਚਲੋ ਕੱਲ੍ਹ ਦਾ ਸਰਵੇ ਜੀ ਕੱਲ੍ਹ ਕਰਾਂਗੇ ਬਿਲਕੁਲ ਤੁਹਾਡਾ ਪੁਆਇੰਟ ਆ ਗਿਆ ਸਰ ਥੈਂਕ ਯੂ ਔਰ ਸਾਡੇ ਨਾਲ ਰਕੇਸ਼ ਸ਼ਰਮਾ ਜੀ ਵੀ ਜੁੜ ਗਏ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਔਰ ਨਾਲ ਹੀ ਪਹਿਲਾਂ ਮੈਂ ਇੱਕ ਵਾਰੀ ਧੰਨਵਾਦ ਕਰਾਂਗਾ ਰੁਪਿੰਦਰ ਹੇਰ ਸਾਹਿਬ ਦਾ ਵੀ ਸਾਡੇ ਆਰਮਰ ਇੰਸ਼ੋਰੈਂਸ ਰੁਪਿੰਦਰ ਹੇਰ ਜੀ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਨੇ ਜੀ ਸੁਵੀਨਾ ਜੀ ਕੌਣ ਹੈਗੇ ਨੇ ਸਾਡੇ ਨਾਲ ਇਸ ਵੇਲੇ ਜੀ ਸੁਵੀਨਾ ਜੀ ਯੂ ਗੋ ਅਹੈਡ ਰਕੇਸ਼ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ
ਹਾਂਜੀ ਬਿਲਕੁਲ ਜਸਬੀਰ ਜੀ ਥੈਂਕ ਯੂ ਸੋ ਮਚ ਤੇ
ਸਾਡੇ ਕੋਲ ਮਿੰਟ ਇੱਕ ਰਹਿ ਗਿਆ ਜੀ ਆਲ ਯੋਰਸ ਇੱਕ ਮਿੰਟ ਰਹਿ ਗਿਆ ਸਿਰਫ ਇੱਕ ਮਿੰਟ ਆ ਆਲ ਯੋਰਸ ਯੂ ਗੋ ਅਹੈਡ ਸਰ ਰਕੇਸ਼ ਸ਼ਰਮਾ ਜੀ
ਹਾਂਜੀ ਜਦਵੀਰ ਜੀ ਤੇ ਫਿਰ ਅੱਜ ਵੀ ਸਤਿ ਸ੍ਰੀ ਅਕਾਲ ਹੀ ਬੁਲਾ ਦਿੰਦੇ ਫਿਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਹੋਲਡ ਕਰੋ ਜੀ ਤੁਸੀਂ ਲਾਈਨ ਹੋਲਡ ਕਰ ਲਓ ਰਕੇਸ਼ ਜੀ ਲਾਈਨ ਹੋਲਡ ਕਰ ਲਓ 647-272-8182 ਲਾਈਨ ਤੁਸੀਂ ਹੋਲਡ ਕਰ ਲਓ 647-272-8182 ਹੈਵ ਅ ਵੰਡਰਫੁਲ ਡੇ ਥੈਂਕ ਯੂ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
COVID-19 ਵੈਕਸੀਨਸ ਅਤੇ ਤੁਸੀਂ
ਮੈਨੂੰ ਕਿਵੇਂ ਪਤਾ ਲੱਗੇ ਕਿ COVID-19 ਵੈਕਸੀਨਸ ਸੁਰੱਖਿਅਤ ਹਨ?
ਜਦ ਕੋਈ ਚੀਜ਼ ਨਵੀਂ ਹੋਵੇ ਤਾਂ ਅਜਿਹੇ ਪ੍ਰਸ਼ਨ ਕਰਨੇ ਆਮ ਹਨ। ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਹੈਲਥ ਕੈਨੇਡਾ ਸਿਰਫ ਉਹਨਾਂ ਵੈਕਸੀਨਸ ਨੂੰ ਹੀ ਪ੍ਰਵਾਨਗੀ ਦਿੰਦੀ ਹੈ ਜਿਹੜੀਆਂ ਕਿ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉੱਤਮ ਕੁਆਲਿਟੀ ਦੀਆਂ ਹੋਣ। ਦੁਨੀਆ ਭਰ ਵਿੱਚ ਕੈਨੇਡਾ ਆਪਣੇ ਉੱਚੇ ਮਿਆਰਾਂ ਅਤੇ ਸਖਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ। COVID-19 ਵੈਕਸੀਨਸ ਬਾਰੇ ਵਧੇਰੀ ਜਾਣਕਾਰੀ ਲਈ canada.ca/covidvaccine ਤੇ ਜਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਲੈਣੀ ਹੋ ਸੋਨਾ ਦਾ ਐਲੈਂਟਾ ਜਾਂ ਫਿਰ 297 ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ, ਕਿਉਂਕਿ ਸ਼ਾਹ ਜੀ ਅਬ ਰੈਕਸਡੇਲ ਹੁੰਦੇ ਪੇ।